ਜੀਓ ਪਿੰਡ ਦੇ ਪ੍ਰਾਣ ਫਿਰ ਦੁਨੀਆਂ ਦੇ ਗੁਣ ਨਹੀਂ ਕੋਈ ਤੂੰ ਨਾਮ ਦਿਓ ਮਿਹਰਬਾਨ ਤੂੰ ਕਰੋ ਭਲਾ ਹੁਣ ਫਲੋ ਨ ਜਾਣੇ ਤੂੰ ਸਦਾ ਸਦਾ ਦਿਆਲਾ ਮੈਂ ਮੂਰਖ ਨ ਜਾਣਾ ਸਤਿਗੁਰ ਭਲਾ ਕਰੇ ਖਿਆਲ ਦੀ ਇਕਾਗਰਤਾ ਤੋਂ ਬਿਨਾਂ ਸ਼ਬਦ ਦਾ ਆਨੰਦ ਨਹੀਂ ਆਉਂਦਾ ਪਰ ਵਿਚਾਰ ਦੀ ਸਮਝ ਨਹੀਂ ਪਿਆ ਇਨਸਾਨ ਦੁੱਖ ਵਿਚਾਰ ਤੋਂ ਬਿਨਾਂ ਹੀ ਪਾ ਰਿਹਾ ਦਰਅਸਲ ਵਿਚਾਰ ਕਹੋ ਗਿਆਨ ਕਹੋ ਇੱਕੋ ਚੀਜ਼ ਜਿਵੇਂ ਹਨੇਰੇ ਵਿੱਚ ਵਿਖੜਾ ਥਾਂ ਹੋਵੇ ਘਣਾ ਜੰਗਲ ਹੋਵੇ ਹੋਏ ਟਿੱਬੇ ਬਹੁਤ ਦੁਖਦਾਈ ਥਾਂ ਹੋਣ ਗੁੱਪ ਹਨੇਰੇ ਵਿੱਚ ਉੱਥੇ ਇਨਸਾਨ ਦੁੱਖ ਹੀ ਪਾਇਆ ਕਰਦਾ ਇਸੇ ਤਰ੍ਹਾਂ ਹੀ ਅੰਧਕਾਰ ਸੁੱਖ ਗੁਣ ਸੋਈ ਹੈ ਰਾਜਾ ਰੰਗ ਦੋ ਮਿਲ ਹੋਈ ਅੰਧੇਰੇ ਵਿੱਚ ਗਿਆਨ ਦੇ ਅੰਧੇਰੇ ਵਿੱਚ ਮੈਂ ਗਰੀਬ ਹੈ ਮੈਂ ਬਾਦਸ਼ਾਹ ਦੋਨਾਂ ਨੂੰ ਹੀ ਠੇਡੇ ਖਾਣੇ ਪੈਂਦੇ ਹਨ ਆਹ ਅੰਧੇਰਾ ਤਾਂ ਥੋੜ੍ਹਾ ਜਿਹਾ ਥੋੜ੍ਹੀ ਦੇਰ ਵਾਸਤੇ ਹੈ ਲੇਕਿਨ ਇਹ ਜਿਹੜਾ ਅਗਿਆਨ ਦਾ ਗੁੱਪ ਅੰਧੇਰਾ ਹੈ ਇਸਨੂੰ ਇੱਥੇ ਵੀ ਦੁਖੀ ਕਰਦਾ ਅੱਗੇ ਵੀ ਦੇਖੋ ਨਾ ਜਦੋਂ ਮਨੁੱਖ ਤੋਂ ਨੀਚੇ ਦੀਆਂ ਜੋਨੀਆਂ ਵੱਲ ਨਿਗਾਹ ਮਾਰੀ ਹਾਥੀ ਘੋੜੇ ਉੱਠ ਮਹਿਲ ਖੋਤੇ ਸੱਪ ਟੂਹੇ ਕਿਰਲੇ ਕਿੱਡੀਆਂ ਪਪਲੀਆਂ ਇਹਨਾਂ ਵਿੱਚ ਵੀ ਤਾਂ ਜੀਵਾਤਮਾ ਹੀ ਹੈ ਜੀਵਾਤਮਾ ਇਹਨਾਂ ਲੱਖ 84 ਜੋਨ ਵਿੱਚ ਫਿਰਦਾ ਫਿਰਦਾ ਕਿਤੇ ਫਿਰ ਮਨੁੱਖ ਦੇ ਨੂੰ ਪ੍ਰਾਪਤ ਹੁੰਦਾ। ਜਦੋਂ ਸਮਝ ਪੈਂਦੀ ਹੈ ਥੋੜ੍ਹੀ ਜਿਹੀ ਵਿਚਾਰ ਦੀ ਅੱਖ ਖੁੱਲਦੀ ਹੈ, ਇਸਦੀ ਵਿਚਾਰ ਦੀ ਰੋਸ਼ਨੀ ਹੁੰਦੀ ਹੈ, ਤਾਂ ਇਸ ਉਸ ਚਾਨਣੇ ਵਿੱਚ ਇਸਨੂੰ ਪਤਾ ਲੱਗਦਾ ਮੈਂ ਤਾਂ ਅਨੇਕਾਂ ਨਿਸ਼ਚਿਤ ਜੋਨੀਆਂ ਵਿੱਚ ਫਿਰਦਾ ਫਿਰਦਾ ਇਸ ਮਾਨੁਸ਼ ਦੇਹ ਨੂੰ ਪ੍ਰਾਪਤ, ਜਿਨ੍ਹਾਂ ਨੂੰ ਦੇਖਣਾ ਵੀ ਪਸੰਦ ਨਹੀਂ ਕਰਦਾ ਉਹਨਾਂ ਵਿੱਚ ਖੁਦ ਫਿਰ ਕੇ ਆਇਆ। ਕਈ ਜਨਮ ਥੇ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰਦਿਖ ਜੋਇਓ। ਅਨੇਕਾਂ ਜੋਨੀਆਂ ਵਿੱਚ ਮਨੁੱਖ ਸਰੀਰ ਤੋਂ ਪਹਿਲਾਂ ਫਿਰਦਾ ਫਿਰਦਾ ਫਿਰ ਕਿਤੇ ਮਨੁੱਖਾਂ ਦੇ ਵਿੱਚ ਆਇਆ। ਸੋ ਜਦੋਂ ਫਿਰ ਅੱਗੇ ਥੋੜ੍ਹੀ ਜਿਹੀ ਹੋਰ ਨਿਗਾਹ ਮਾਰੀਂਦੀ ਹੈ ਸਰੀਰ ਨੂੰ ਤਿਆਗ ਕੇ, ਇਹਨੇ ਮਰਨ ਤੋਂ ਬਾਅਦ ਵੀ ਕੁਛ ਹੈ ਅਤੇ ਜੋ ਪਤਾ ਲੱਗਦਾ ਸਤਸੰਗ ਕਰਨ ਵਾਲੇ ਪੁਰਸ਼ ਨੂੰ ਬਈ ਅਨੇਰੇ ਵਿੱਚ ਇਹਨੇ ਗੁਰੂ ਸ਼ਰਨ ਤੋਂ ਬਿਨਾਂ, ਭਜਨ ਤੋਂ ਬਿਨਾਂ ਇਹਨੂੰ ਫਿਰ ਉਹੀਆਂ ਜੋਨੀਆਂ ਸਾਹਮਣੇ ਖੜੀਆਂ ਹੋਈਆਂ। ਗੁਰਮੰਤਰ ਈਣਿਸ਼ ਜੋ ਪ੍ਰਾਣੀ ਗਣਪ ਜਮ ਪ੍ਰਿਸ਼ਟਣ ਹੈ, ਸ਼ੁਕਰਾ ਕੁਕਰਾ ਗਰਦੁਆ ਸਰਪਨੇ ਕਾਕਾ ਚੋਕੀ। ਨਿਗੁਰਾ ਪੁਰਸ਼ ਗੁਰਮੰਤਰ ਤੋਂ ਹੀਣਾ, ਭਜਨ ਤੋਂ ਖਾਲੀ ਪੁਰਸ਼ ਜਿਹੜਾ ਹੈ, ਉਹਦੇ ਜਨਮ ਨੂੰ ਟਿਕਾ ਸੌ ਵਰ ਟਿਟਮ। ਸੋ ਮਨੁੱਖਾਂ ਦੇ ਤਾਂ ਮਿਲਣੀ ਕਿਤੇ ਦਰਕਨਾਰ ਰਹੇਗੀ, ਸੱਪਾਂ ਕਾਵਾਂ ਖੋਤਿਆਂ ਕਹਿੰਦੇ ਅਈਆਂ ਨੇ ਜੋਨੀਆਂ ਵਿੱਚ ਉਸਨੂੰ ਫਿਰਨਾ ਪੈਂਦਾ ਹੈ। ਜਦ ਇਹੋ ਜਿਹਾ ਖਿਆਲ ਆਉਂਦਾ ਇਨਸਾਨ ਦੇ ਚਿੱਤ ਵਿੱਚ ਅਵੱਸ਼ੀ ਛੁਟਕਾਰੇ ਇਹਨਾਂ ਤੋਂ ਛੁਟਕਾਰਾ ਪਾਉਣ ਦਾ ਖਿਆਲ ਪੈਦਾ ਹੁੰਦਾ ਹੈ। ਹਾਂ ਅੱਜ ਪਹੁੰਚੋ ਨਾ ਖਡੂਰ ਸਾਹਿਬ, ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਦੂਸਰੇ ਪਾਤਸ਼ਾਹ ਦੂਸਰਾ ਗੁਰੂ ਨਾਨਕ, ਜੋਤ ਜਗਾਉਂਦਾ ਜਮੀਕ ਪਾਤਸ਼ਾਹ ਆਪਣੀ ਪੁਸ਼ਾਕ ਲਾ ਕੇ ਦੂਸਰੀ ਪੁਸ਼ਾਕ ਪਹਿਨ ਕੇ ਤਖ਼ਤ ਉੱਪਰ ਅਰੂੜ ਹੁੰਦਾ ਬੈਠਦਾ ਹੈ। ਇਸੇ ਤਰ੍ਹਾਂ ਗੁਰੂ ਨਾਨਕ ਚੋਲਾ ਲਾ ਕੇ, ਗੁਰੂ ਅੰਗਦ ਚੋਲਾ ਪਹਿਨ ਕੇ ਉਹੀ ਜੋਤ ਫਿਰ ਖਡੂਰ ਜੋਤ ਜਗਾਉਂਦੀ ਹੈ, ਇਹਨੂੰ ਦੁਨੀਆਂ ਦਾ ਉਧਾਰ ਕਰਦੀ। ਉਸੀ ਤਰ੍ਹਾਂ ਗੁਰਸਿੱਖੀ ਦਾ ਪ੍ਰਚਾਰ ਕਲੂ ਕਾਲ ਦੇ ਜ਼ਮਾਨੇ ਦੇ ਵਿੱਚ, ਭਗਤੀ ਦਾ ਨਾਮ ਦਾ ਨਿਸ਼ਨਾਮ ਦਾ ਪ੍ਰਚਾਰ, ਗੁਰੂ ਕੇ ਲੰਗਰ ਚੱਲਦੇ ਹੈ, ਦੋ ਵੇਲੇ ਕੀਰਤਨ ਕਥਾ ਸਤਸੰਗ ਦਾ ਪ੍ਰਚਾਰ, ਸਿਮਰਨ ਅਭਿਆਸ ਹੋ ਰਹੇ ਹਨ, ਇਉਂ ਬੇਅੰਤ ਦੁਨੀਆਂ ਪਸ਼ੂਆਂ ਪ੍ਰੇਤਾਂ ਤੋਂ ਦੇਵਤੇ ਬਣ ਕੇ ਦੁਨੀਆਂ ਨੂੰ ਸਵਾਇਮਾਨ ਕਰਦੇ, ਕਿਉਂਕਿ ਦੁਨੀਆਂ ਉਹਨਾਂ ਪੁਰਸ਼ਾਂ ਨਾਲ ਹੀ ਸਵਾਇਮਾਨ ਹੈ ਜਿਹੜੇ ਰਹਿਤ ਦੀ ਬੰਦਗੀ ਕਰਦੇ, ਏਕਤਾ ਦੇ ਹਾਮੀ ਹਨ, ਸਭ ਦੇ ਵਿੱਚ ਇੱਕ ਦੇਖ ਕੇ ਸਭ ਨਾਲ ਹਿੱਤ ਰੱਖਦੇ ਹਨ, ਸਭ ਦਾ ਭਲਾ ਚਾਹੁੰਦੇ ਹਨ, ਸ਼ਾਂਤ ਚਿੱਤ ਹਨ, ਉਹਨਾਂ ਨਾਲ ਹੀ ਦੁਨੀਆਂ ਸੁਸ਼ੋਭਿਤ ਹੈ। ਨਹੀਂ ਦੁਨੀਆਂ ਜੇ ਦੂਸਰੇ ਸਾਈਡ ਵੱਲ ਨਿਗਾਹ ਮਾਰੀ ਜਾਵੇ ਉਹ ਜਿਹੀ ਹਾਲ ਸਮਝੋ ਜਿਹੋ ਜਿਹੇ ਮਨੁੱਖ ਤੋਂ ਨੀਚੇ ਦੀ ਜੁਨੀ ਖਾਸ ਪੈ ਜਾਂਦੀ ਹੈ, ਇੱਕ ਸਿੰਘਣੀ ਤੱਕ ਪਹੁੰਚ ਨਹੀਂ ਹੋ ਰਹੀ। ਸੰਯੋਗ ਕਰਕੇ ਜੇ ਸੁਭਾਅ ਵੀ ਹੋਏ, ਜੇ ਨੇ ਕਰਤੱਵ ਹੋਏ, ਜਿਹਨੂੰ ਫਿਰ ਇਨਸਾਨ ਕਿਹਾ ਹੋਇਆ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰ ਕਰੇ ਦੰਡਾ, ਕਰਤੂਤ ਪਸ਼ੂ ਦੀ, ਕਰਤੱਵ ਪਸ਼ੂਆਂ ਦੇ, ਲੇਕਿਨ ਜਾਤੀ ਇਨਸਾਨ ਦੀ ਹੈ, ਸਰੀਰ ਇਨਸਾਨ ਦਾ। ਸੋ ਇਸ ਕਰਕੇ ਉਹ ਜੀ ਹੈ ਸੰਯੋਗ ਗੁਰੂ ਦੀ ਸ਼ਰਨ, ਗੁਰੂ ਅੰਗਦ ਦੇਵ ਮਹਾਰਾਜ ਦੂਸਰਾ ਪਾਤਸ਼ਾਹ ਉਹ ਖਰੂਰ ਜੋਤ ਜਗਾਉਂਦੇ ਨੇ। ਇਹੋ ਜਿਹੇ ਥਾਈਂ ਇਹਨਾਂ ਥਾਵਾਂ ਨੂੰ ਹੀ ਬੈਕੁੰਠ ਕਥਨ ਕੀਤਾ ਦੁਨੀਆ ਸੰਸਾਰ ਮੰਡਲ ਦੇ ਵਿੱਚ, ਮ੍ਰਿਤੂ ਮੰਡਲ ਦੇ ਵਿੱਚ, ਬੈਕੁੰਠ ਨਗਰ ਜਹਾਂ ਸੰਤ ਵਾਸਾ, ਪਰ ਚਰਨ ਕਮਲ ਹਿਦਮਾ ਨੇ ਵਾਸਾ। ਜੋ ਪੜ੍ਹ ਲਓ ਨਗਰ
ਬੈਕੁੰਠ ਜਿੱਥੇ ਸੰਤਾਂ ਦਾ ਵਾਸਾ, ਮੈਂ
ਕੁੰਠ ਨਗਰ ਜਹਾਂ ਸੰਤ ਵਾਸਾ ਪਰ ਵਿਚਰਨ ਕਮਲ ਮਾਹਿ ਨਿਵਾਸਾ ਸੁਣ ਮਨ ਤਨ ਤੋਂ ਸੁਖ ਦਿਖਲਾਵੋ ਹਰ ਅੰਕ ਬਿੰਜਨ ਤੁਝੋ ਪੁੰਚਾਵੋ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਚਰਜ ਸਾਧ ਤਾ ਕੇ ਬਣੇ ਨਾ ਜਾਹੀ। ਇਸ ਮ੍ਰਿਤ ਮੰਡਲ ਦੇ ਵਿੱਚ ਇਸ ਸੰਸਾਰ ਮੰਡਲ ਵਿੱਚ ਉਹ ਥਾਂ ਜਿੱਥੇ ਵਾਹਿਗੁਰੂ ਦੀ ਯਾਦ ਵਾਹਿਗੁਰੂ ਦਾ ਭਜਨ ਗੁਰੂ ਕੇ ਲੰਗਰ ਚੜ੍ਹਨੇ ਭਜਨ ਬੰਦਗੀਆਂ ਹੋਣੀਆਂ ਸਤਗੁਣੀ ਦਾ ਪ੍ਰਭਾਵ ਸ਼ਾਂਤ ਰਸ ਅੰਦਰ ਵਾਹਿਗੁਰੂ ਦੇ ਨਾਲ ਲੱਗੀ ਵਾਲੀਆਂ ਰੂਹਾਂ ਰਹਿੰਦੀਆਂ ਹਨ ਉਹ ਥਾਵਾਂ ਨੂੰ ਵੈਕੁੰਠ ਕਰਕੇ ਕਥਨ ਕੀਤਾ। ਇਹ ਦੁਨੀਆਂ ਦੇ ਵਿੱਚ ਬਾਕੀ ਤਾਂ ਨਰਕ ਤੋਂ ਘੱਟ ਕੇ ਕੁਲਬੁਲ ਹੋਈ ਰਹੀ ਹੈ ਜਿਵੇਂ ਕੁੰਭੀ ਨਰਕ ਦੇ ਵਿੱਚ ਪਏ ਹੋਏ ਨਾਰਕੀ ਜੀ ਕੁਲਬੁਲ ਕਰਕੇ ਦੁਖੀ ਹੁੰਦੇ ਰਹਿੰਦੇ ਨੇ ਇਸੇ ਤਰ੍ਹਾਂ ਦੁਨੀਆਂ ਵਿੱਚ ਦੁਨੀਆਂ ਰੋ ਰਹੀ ਹੈ ਸੁੱਖ ਸ਼ਾਂਤੀ ਦਾ ਠੰਡਾ ਸਾਹ ਆਉਂਦਾ ਹੈ। ਇਸ ਕਰਕੇ ਉਹ ਥਾਂ ਧਨ ਹੈ ਔਰ ਬੰਧਨਾ ਕਰਨ ਯੋਗ ਇਹੋ ਜਿਹੇ ਥਾਂ। ਸੋ ਖਡੂਰ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਬੇਅੰਤ ਦੁਨੀਆਂ ਦਾ ਉਧਾਰ ਕਰ ਰਹੇ ਹੈ। ਆਪ ਜੀ ਦਾ ਨਿੱਤ ਦਾ ਜੋ ਪ੍ਰੋਗਰਾਮ ਹੈ ਪਹਿਰ ਸਵਾ ਪਹਿਰ ਰਾਤਰੇ ਨੇ ਉੱਠਣਾ ਰਤਨ ਸਭ ਕੁੱਲਾ ਇਸ਼ਨਾਨ ਕਰਕੇ ਸਵੇ ਸਰੂਪ ਦੇ ਧਿਆਨ ਵਿੱਚ ਮਗਨ ਹੋਣਾ ਉਹ ਆਨੰਦ ਜਿਸਨੂੰ ਆਨੰਦ ਦਾ ਸਾਗਰ ਕਥਨ ਕੀਤਾ ਉਹਦੇ ਵਿੱਚ ਫਿਰਤੀ ਜੋੜ ਕੇ ਉਸ ਆਨੰਦ ਨੂੰ ਦਿਨ ਚੜ੍ਹੇ ਤੱਕ ਮਾਨਣਾ ਫਿਰ ਸਤਸੰਗ ਕੀਰਤਨ ਕਥਾ ਦਾ ਪ੍ਰਭਾਵ ਚੱਲ ਜਾਣਾ। ਉਸ ਤੋਂ ਬਾਅਦ ਪ੍ਰੇਮੀ ਜਨ ਦਰਸ਼ਨ ਦੀਦਾਰ ਵਾਸਤੇ ਮਿਲਦੇ ਜਾਂਦੇ ਆਉਂਦੇ ਜੀਵਨ ਜਾਚ ਸਿੱਖਦੇ ਆਪਣੇ ਲੋਕ ਸੁਖੀ ਪ੍ਰਲੋਕ ਸੋਹਲੇ ਹੋਣੇ ਦੇ ਢੰਗ ਸਿੱਖਦੇ ਆਪਣੇ ਜੀਵਨ ਨੂੰ ਸਫਲ ਕਰਦੇ। ਪ੍ਰਸ਼ਾਦ ਦਾ ਵਕਤ ਹੋ ਜਾਣਾ ਪ੍ਰਸ਼ਾਦ ਪਾਣੀ ਛੱਕ ਕੇ ਕੁਛ ਆਰਾਮ ਕਰਨਾ ਆਰਾਮ ਕਰਕੇ ਥੋੜ੍ਹੀ ਦੇਰ ਉਸ ਤੋਂ ਬਾਅਦ ਉੱਠ ਬੈਠਣਾ ਔਰ ਸੱਚ ਇਸ਼ਨਾਨ ਆਦਿ ਕਰਕੇ ਫਿਰ ਗੁਰੂ ਜੀ ਦਾ ਨਿੱਤ ਦਾ ਪ੍ਰੋਗਰਾਮ ਸੀ ਕੁਛ ਸਮਾਂ ਬੱਚਿਆਂ ਨਾਲ ਖੇਡ ਲਏ। ਉਹ ਕਿਉਂ ਕੁਛ ਦੀ ਆਪਣੀ ਮੌਜ ਆਪ ਹੀ ਜਾਣ ਲੇਕਿਨ ਪ੍ਰਤੀਤੀਆਂ ਹੁੰਦਾ ਹੈ ਜਿਹੜੇ ਬੱਚੇ ਹੁੰਦੇ ਰਾਗ ਦੁਆਸ਼ ਤੋਂ ਰਹਿਤ ਹੁੰਦੇ ਆ ਉਹਦੇ ਚਿੱਤ ਵਿੱਚ ਨਾ ਕਿਸੇ ਦੀ ਬਾਬਤ ਰਾਗ ਹੈ ਨਾ ਦੁਆਸ਼ ਬ੍ਰਹਮ ਗਿਆਨ ਵਾਲੀ ਅਵਸਥਾ ਲੇਕਿਨ ਬ੍ਰਹਮ ਗਿਆਨ ਉੱਥੇ ਜਾਗਰਤ ਵਿੱਚ ਹੈ ਇੱਥੇ ਮੂਢਤਾ ਦੇ ਸਹਿਤ ਹੈ ਸਮਝ ਨਹੀਂ ਉੱਥੇ ਗਿਆਨ ਦੀ ਰੋਸ਼ਨੀ ਦੇ ਅਧੀਨ ਹੈ। ਸਹੀਓ ਉਸ ਤੋਂ ਬਾਅਦ ਕੁਛ ਦੇਰ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇਖਦੇ ਉਹ ਵੀ ਸਿੱਖਿਆ ਸੀ ਅਸਮਦਾਦੀ ਜੀਵਾਂ ਨੂੰ ਆਪਣੇ ਸਰੀਰਾਂ ਦੀ ਸਿਹਤ ਅੱਛੀ ਰੱਖੋ ਚੰਗੀ ਯੋਗ ਖੁਰਾਕ ਦੇ ਨਾਲ ਯੋਗ ਐਕਸਰਸਾਈਜ਼ ਦੇ ਨਾਲ ਸਹੀਓ ਸਿਹਤ ਅੱਛੀ ਰੱਖ ਕੇ ਫਿਰ ਵਿਵਹਾਰ ਪਰਮਾਰਥ ਦੀ ਤਰੱਕੀ ਹੋਇਆ ਕਰਦੀ ਹੈ। ਉਸ ਤੋਂ ਬਾਅਦ ਗੁਰੂ ਜੀ ਬਾਹਰ ਤਪਿਆਣੇ ਸਾਹਿਬ ਕੁਝ ਦੇਰ ਵਾਸਤੇ ਆਪਣੇ ਆਸਣ 'ਤੇ ਬੈਠ ਕੇ ਟਿਕ ਜਾਂਦੇ ਸਵੇ ਸਰੂਪ ਦੇ ਵਿੱਚ ਉਹ ਆਨੰਦ ਦੇ ਸਾਗਰ ਵਿੱਚ ਧਿਆਨ ਲਗਾ ਕੇ ਬਹਿ ਜਾਂਦੇ। ਸਿੱਖ ਇੱਧਰ ਉੱਧਰ ਪੈਰੇ 'ਤੇ ਬੈਠ ਜਾਂਦੇ ਖਲੋ ਜਾਂਦੇ ਜੇ ਕੋਈ ਦਰਸ਼ਨ ਦੀਦਾਰ ਵਾਲੇ ਪ੍ਰੇਮੀ ਆਉਂਦੇ ਉਹਨਾਂ ਨੂੰ ਚੁੱਪ ਚੁਪਾ ਅਤੇ ਆਹਿਸ਼ਤਾ ਖੜਕਾ ਦੜਕੇ ਤੋਂ ਬਿਨਾਂ ਸੋ ਆਪਣੇ ਪਾਸ ਬਿਠਾ ਲੈਂਦੇ ਜਿਤਨੀ ਦੇਰ ਤੱਕ ਗੁਰੂ ਜੀ ਸਮਾਧੀ ਤੋਂ ਉਥਾਨ ਨਾ ਹੁੰਦੇ। ਸਹੀਓ ਅੱਜ ਵੀ ਕਿਸੇ ਤਰ੍ਹਾਂ ਬੱਚਿਆਂ ਨਾਲ ਖੇਡ ਚੁੱਕੇ ਪਹਿਲਵਾਨਾਂ ਨੇ ਕੁਸ਼ਤੀਆਂ ਵੀ ਕਰ ਚੁੱਕੀਆਂ ਆਪ ਆਪਣੇ ਸਵੇ ਸਰੂਪ ਆਤਮਨੰਦ ਦੇ ਵਿੱਚ ਜਿਸ ਦੀ ਬਾਬਤ ਸਨਮਾਨ ਕੀਤਾ ਉਹ ਥਾਂ ਹਮ ਵਾਸੀ ਉਸ ਦੇਸ਼ ਕੇ ਜਾਂ ਪਾਦਮ ਕਾ ਖੇਲ ਦੀਵਾ ਬਲਿਆ ਗਮ ਕਾ ਬਿਨ ਬਾਤੀ ਦਿਨ ਤੇ ਉਸ ਰੂਪ ਦੇ ਵਿੱਚ ਧਿਆਨ ਲਗਾ ਕੇ ਬੈਠ ਗਏ। ਇੱਥੇ ਰਹੇ ਕੁਛ ਪ੍ਰੇਮੀ ਦਰਿਆ ਟੱਪ ਕੇ ਦਰਿਆ ਬਿਆਸ ਤੋਂ ਟੱਪ ਕੇ ਪਰਲੇ ਕਿਨਾਰਿਓ ਤਿੰਨ ਚਾਰ ਸਰੀਰ ਜਿਨ੍ਹਾਂ ਦੇ ਚਿੱਤ ਵਿੱਚ ਕੁਛ ਜਿਗਿਆਸਾ ਹੈ ਕੁਛ ਸ਼ੌਕ ਹੈ ਕੁਛ ਆਪਣੇ ਸੰਬੰਧੀਆਂ ਨੂੰ ਮ੍ਰਿਤੂ ਤੋਂ ਬਾਅਦ ਚਿਖਾ ਦੇ ਵਿੱਚ ਛੱਡਦਿਆਂ ਦੇਖ ਕੇ ਵਿਰਾਗ ਪੈਦਾ ਹੋ ਗਿਆ। ਹੜ ਜਲੇ ਜੂ ਲਾਕਰੀ ਕਬੀਰ ਹੜ ਜਲੇ ਜੂ ਲਾਕਰੀ ਕਿਸ ਜਰੇ ਜੂ ਕਾਸ ਇਹ ਤੰਜਰਤਾ ਦੇਖ ਕੇ ਪਿਓ ਕਬੀਰ ਉਦਾਸ। ਦੁਨੀਆਂ ਰੋਜ਼ ਦੇਖਦੀ ਹੈ ਪਰ ਉਦਾਸੀ ਕਿਸੇ ਵਿਰਲੇ ਨੂੰ ਹੁੰਦੀ ਹੈ ਉਦਾਸੀ ਇਸ ਗੱਲ ਨੂੰ ਦੇਖ ਕੇ ਕਿਸੇ ਵਿਰਲੇ ਨੂੰ ਹੁੰਦੀ ਹੈ ਰੋਜ਼ ਅਸੀਂ ਇਹ ਸੀਨ ਦੇਖਦੇ ਹਾਂ। ਕਬੀਰ ਜੀ ਨੂੰ ਮਿਲਣ ਵਾਸਤੇ ਅੱਜ ਕੋਈ ਪ੍ਰੇਮੀ ਆਉਂਦਾ ਹੈ ਪਹੁੰਚਿਆ ਕਬੀਰ ਜੀ ਕਿਸੇ ਮਰਗ ਦੇ ਪਿੱਛੇ ਗਏ ਸਨ ਮਾਤਾ ਲੋਈ ਪੁੱਛਿਆ ਮਾਤਾ ਜੀ ਭਗਤ ਜੀ ਕਹਿਣ ਲੱਗੇ ਭਾਈ ਉਹ ਤਾਂ ਫਲਾਣੇ ਮਹੱਲੇ ਕੋਈ ਪ੍ਰਾਣੀ ਦਾ ਮ੍ਰਿਤੂ ਹੋ ਗਿਆ ਉਸਦੇ ਪਿੱਛੇ ਸ਼ਮਸ਼ਾਨ ਭੂਮਿਕਾ ਗਏ ਹਨ ਕਿਉਂਕਿ ਉਹਨਾਂ ਦਾ ਸਾਰੇ ਸ਼ਹਿਰ ਵਿੱਚ ਢੰਡੋਰਾ ਹੈ ਜਿੱਥੇ ਕੋਈ ਪ੍ਰਾਣੀ ਮ੍ਰਿਤੂ ਹੋਏ ਸਾਨੂੰ ਜ਼ਰੂਰ ਬੁਲਾਇਆ ਜਾਏ ਇਹੋ ਜਿਹੇ ਥਾਂ ਜਾ ਕੇ ਚਿੱਤ ਨੂੰ ਵੈਰਾਗ ਹੋਇਆ ਕਰਦਾ ਹੈ ਭਾਵੇਂ ਥੋੜ੍ਹੀ ਦੇਰ ਵਾਸਤੇ ਵੈਰਾਗ ਦਾ ਝਲਕਾ ਵੱਜਾ ਹੈ ਲੇਕਿਨ ਅਵਸ਼ ਹੁੰਦਾ ਹੈ। ਦੁਨੀਆਂ ਦੇ ਲੋਕ ਭੁੱਲ ਜਾਂਦੇ ਹਨ ਲੇਕਿਨ ਸਤਿਪੁਰਸ਼ ਉਸ ਨੂੰ ਕਾਇਮ ਰੱਖਦੇ ਹਨ ਉਸ ਅਵਸਥਾ ਨੂੰ ਦੂਰ ਹੋਣ ਨਹੀਂ ਦਿੰਦੇ ਹਨ। ਸੋ ਕਹਿਣ ਲੱਗੇ ਪੁਰਾਣੇ ਮਹੱਲੇ ਗਏ ਉਹ ਪ੍ਰੇਮੀ ਉੱਥੇ ਪਹੁੰਚਿਆ, ਅੱਗੇ ਕੀ ਦੇਖ ਰਹੇ ਨੇ? ਚਿਖਾ ਦੇ ਵਿੱਚ ਲੱਟ ਲੱਟ ਮੱਚ ਰਿਹਾ ਮ੍ਰਿਤਕ ਪੁਰਾਣੀ। ਜਿਹਨੇ ਪ੍ਰੇਮੀ ਫਿਰ ਨਿਸ਼ਾਨੀ ਪੁੱਛੀ ਕਿਵੇਂ ਜਾਣਾ, ਕਿਉਂਕਿ ਪਹਿਲੀ ਦਫ਼ਾ ਦਰਸ਼ਨ ਦੀਦਾਰ ਵਾਸਤੇ ਆਇਆ ਸੀ, ਕਿਵੇਂ ਪਛਾਣਿਆ? ਭਗਤ ਜੀ ਹਨ, ਭਗਤ ਕਬੀਰ ਜੀ ਹਨ। ਮਾਤਾ ਲੋਹੀ ਕਹਿਣ ਲੱਗੀ, ਉਹਨਾਂ ਦੇ ਸਿਰ 'ਤੇ ਇੱਕ ਕਲਗੀ ਜੀ ਹੁੰਦੀ ਹੈ, ਨਿਸ਼ਾਨੀ ਹੈ, ਇਹ ਪਛਾਣ ਲੈਣਾ। ਜਦੋਂ ਉੱਥੇ ਆ ਕੇ ਉਹ ਦੇਖਦਾ ਪ੍ਰੇਮੀ, ਜਿੱਥੇ ਲੋਕ ਉਸ ਚਿਖਾ ਦੇ ਚਾਰ ਸਫਿਰ ਇੱਧਰ ਉੱਧਰ ਖੜ੍ਹੇ ਦੀਂਦੇ ਸਨ, ਸਭ ਦੇ ਸਿਰਾਂ 'ਤੇ ਕਲਗੀਆਂ, ਕਿਉਂਕਿ ਇਹ ਮੌਤ ਦੀ ਨਿਸ਼ਾਨੀ ਸੀ। ਜਿਸ ਨੂੰ ਮੌਤ ਯਾਦ ਰਹਿੰਦੀ ਉਹਦੇ ਸਿਰ 'ਤੇ ਹੁੰਦੀ ਹੈ। ਉਸ ਮੌਕੇ ਤਕਰੀਬਨ ਸਭ ਨੂੰ ਯਾਦ ਸੀ, ਸਾਹਮਣੇ ਦੇਖ ਰਹੇ ਸਨ, ਦੇਖੋ ਕੀ ਹਾਲਤ ਹੈ ਦੁਨੀਆ ਦੀ। ਆਹ ਆਦਿ ਮਾਤਾ ਦੀ ਗੋਦ, ਅਖੀਰ ਸ਼ਮਸ਼ਾਨ ਭੂਮਿਕਾ, ਖਾਕ ਦੀ ਮੁੱਠੀ, ਜਿਹੜੇ ਕੱਲ੍ਹ ਕਿਵੇਂ ਨੱਠੇ ਤੁਰੇ ਫਿਰਦੇ ਸੀ ਦੁਨੀਆ 'ਤੇ, ਅੱਜ ਪਤਾ ਨਹੀਂ ਉਹ ਖਾਕ ਕਿੱਧਰ ਉੜ ਗਈ ਹੈ, ਕੁਛ ਪਤਾ ਨਹੀਂ ਲੱਗਦਾ। ਇਹ ਹਾਲਤ ਹੈ ਸਰੀਰ ਦੀ। ਜਦੋਂ ਉਹ ਅਵਸਥਾ ਆਉਂਦੀ ਹੈ, ਜਦੋਂ ਅਵਸਥਾ ਆਉਂਦੀ ਹੈ, ਨਾ ਮਿੱਟੀ ਰਹੇ, ਨਾ ਪਾਣੀ ਰਹੇ, ਪਾਣੀ ਪਾਣੀ 'ਚ ਮਿਲ ਜਾਂਦਾ, ਨਾ ਅੱਗ ਰਹੇ, ਨਾ ਹਵਾ, ਆਕਾਸ਼, ਸਾਰੇ ਪੰਜੇ ਤੱਤ ਨਾਮ ਨਿਸ਼ਾਨੀ ਅੰਦਰ ਰਹਿੰਦਾ ਹੈ। ਸੋ ਇਸ ਕਰਕੇ ਫਿਰ ਵੀ ਇਹ ਜੀਵਾਤਮਾ ਇੱਕ ਇਹੋ ਜਿਹੀ ਚੀਜ਼ ਹੈ, ਇਹੋ ਜਿਹੀ ਹਸਤੀ ਹੈ, ਇਹਦੀ ਹਸਤੀ ਫਿਰ ਵੀ ਜਿਉਂ ਕਿ ਤਿਉਂ ਕਾਇਮ ਰਹਿੰਦੀ ਹੈ। ਉਹ ਫਿਰ ਵੀ ਮਰਦਾ ਨਹੀਂ, ਮਰਨ ਹਾਰੇ ਜੀਅਰਾਂ ਨਾਹੀਂ, ਇੱਕ ਸਰੀਰ ਨੂੰ ਛੱਡ ਕੇ ਹੋਰ ਧਾਰਨ ਕਰ ਲੈਂਦਾ, ਉਹਨੂੰ ਛੱਡ ਕੇ ਹੋਰ ਧਾਰਨ ਕਰ ਲੈਂਦਾ। ਧਾਰਨ ਵੀ ਕਰਮਾਂ ਦੇ ਅਨੁਸਾਰ, ਵਾਸ਼ਨਾ ਦੇ ਅਨੁਸਾਰ ਕਰਦਾ ਹੈ। ਗੁਰੂ ਕ੍ਰਿਸ਼ਨ ਮਨੁੱਖਾਂ ਦੇ ਨਿਵਿੰਦਲੀ 84 ਜੋਨ ਲੱਗ ਗਿਆ ਦੱਸੇ। ਇਉਂ ਕਰਕੇ ਤੇ ਆ ਕੇ ਦੇਖਿਆ ਕਬੀਰ ਦੀ, ਕਬੀਰ ਦੇ ਸਿਰ 'ਤੇ ਨਹੀਂ ਨਿਰੀਪੁਰੀ ਉਹ ਕਲਗੀ ਜੀ, ਸਾਰਿਆਂ ਲੋਕਾਂ ਦੇ ਸਿਰਾਂ 'ਤੇ ਹੈਰਾਨ ਹੋ ਗਿਆ, ਮੈਂ ਕਿਸ ਨੂੰ ਕਬੀਰ 'ਚ ਸਮਝਾਂ? ਮਾਤਾ ਲੋਹੀ ਨੇ ਤਾਂ ਨਿਸ਼ਾਨੀ ਦੱਸੀ ਸੀ, ਇੱਥੇ ਸਾਰਿਆਂ ਦੇ ਸਿਰਾਂ 'ਤੇ ਹੋਈ ਕੁਛ ਹੈ। ਸੋ ਅਖੀਰ ਲੋਕ ਪਿੱਛੇ ਹਟਣੇ ਸ਼ੁਰੂ ਹੋ ਗਏ। ਜਿਉਂ ਜਿਉਂ ਉੱਥੋਂ ਸ਼ਮਸ਼ਾਨ ਰੂਪਾਂ ਤੋਂ ਵਾਪਸ ਹੁੰਦੇ ਹਨ, ਸਿਰਾਂ ਤੋਂ ਚਿੰਨ੍ਹ ਲੈਂਦੇ ਚਲੇ ਜਾਂਦੇ ਹਨ। ਇੱਕ ਚਿੰਨ੍ਹ ਸਿਰਫ ਕਬੀਰ ਜੀ ਦੇ ਸਿਰ 'ਤੇ ਰਹਿ ਗਿਆ, ਜਿਹੜੀ ਮੌਤ ਦੀ ਨਿਸ਼ਾਨੀ ਸੀ। ਮਰਨਾ ਸਾਸਿੰਗ ਸਭ ਨੇ ਹੈ, ਲੇਕਿਨ ਇਨਸਾਨ ਤ੍ਰਿਸ਼ਨਾ ਦੇ ਅਧੀਨ ਹੋ ਕੇ, ਤ੍ਰਿਸ਼ਨਾ ਬੜਾ ਰੋਗ ਲੱਗਾ, ਮਰਨ ਮਨੋਂ ਵਿਸਾਰੇ। ਤ੍ਰਿਸ਼ਨਾ ਇਹਦੀ ਬੜੀ ਭਾਰੀ ਦੁਸ਼ਮਣ ਹੈ, ਤ੍ਰਿਸ਼ਨਾ ਇੱਕ ਇਹੋ ਜਿਹੀ ਚੜੇਲ ਹੈ, ਜਿਉਂ ਜਿਉਂ ਜ਼ਿਆਦਾ ਧਨ ਪਦਾਰਥ ਮੇਰੇ ਇਨਸਾਨ ਨੂੰ ਹੋਰ ਵੱਧਦੀ ਚਲੀ ਜਾਂਦੀ ਹੈ, ਇਸ ਨੂੰ ਬਿਨਾਂ ਸੰਤੋਖ ਤੋਂ ਅੱਜ ਤੱਕ ਕਿਸੇ ਨੇ ਭਰਿਆ ਨਹੀਂ। ਇਸ ਕਰਕੇ ਸਿਆਣੇ ਪੁਰਖ ਜਿਹੜੇ ਹਨ, ਸੰਤੋਖ ਨੂੰ ਧਾਰਨ ਕਰਕੇ ਆਪਣੇ ਜੀਵਨ ਨੂੰ ਪਰਮ ਸੁਖੀ ਸ਼ਾਂਤਵਾਨ ਬਣਾਉਂਦੇ ਹਨ। ਜੋ ਮਿਲ ਗਿਆ ਉਸ 'ਤੇ ਸੰਤੁਸ਼ਟ ਰਹਿੰਦੇ ਹਨ, ਜ਼ਿਆਦਾ ਦੀ ਇੱਛਾ ਨਹੀਂ ਰੱਖਦੇ, ਥੋੜ੍ਹੇ ਹੋਣ 'ਤੇ ਉਹ ਚਿੰਤਾਵਾਨ ਨਹੀਂ ਹੁੰਦੇ। ਜੋ ਕੁਛ ਮਿਲ ਗਿਆ ਉਸ 'ਤੇ ਪ੍ਰਸੰਨ ਰਹਿੰਦੇ ਨੇ, ਉਹ ਪੁਰਸ਼ ਜਿਹੜਾ ਹੈ ਉਹ ਆਪਣੇ ਚਿੱਤ ਨੂੰ ਸ਼ਾਂਤ ਸੁਖੀ ਰੱਖਦਾ ਹੈ, ਔਰ ਸੁਖ ਦੇ ਰਾਜੇ ਇੰਦਰ ਦੇ ਨਾਲ ਵੀ ਜ਼ਿਆਦਾ ਸੁਖ ਦੀ ਜ਼ਿੰਦਗੀ ਬਤੀਤ ਕਰਦਾ ਹੈ। ਤਾਂ 'ਤੇ ਮਰਨਾ ਸਾਹਿਬ ਨੇ ਭੁੱਲ ਕਿਉਂ ਗਿਆ? ਗੁਰੂ ਤੇਗ ਬਹਾਦਰ ਮਹਾਰਾਜ ਨੂੰ ਇੱਕ ਪਾਤਸ਼ਾਹ, ਹਿੰਦ ਧਰਮ ਦੇ ਰਕਸ਼ਕ, ਹਿੰਦ ਦੀ ਚਾਦਰ, ਬਿਨਾਂ ਅਗਰ ਆਪ ਜੀ ਆਪਣਾ ਪਵਿੱਤਰ ਸ਼ਹੀਦ ਦੀ ਬਲੀ ਦਿੱਲੀ ਵਿੱਚ ਆ ਕੇ ਨਾ ਦਿੰਦੇ, ਅੱਜ ਦੁਨੀਆ ਦੇ ਸਾਰੇ ਹਿੰਦੂ ਧਰਮ ਦਾ ਨਾਮ ਨਿਸ਼ਾਨ ਉੱਠ ਜਾਣਾ ਸੀ। ਸੋ ਇਸ ਕਰਕੇ ਉਹ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਫਰਮਾਉਂਦੇ ਹਨ, ਮਰਨ ਤੇਗ ਬਹਾਦਰ ਮਹਾਰਾਜ ਨੂੰ ਮਿੱਠਾ ਅਸਮਦਾਦੀ ਜੀਵਨ ਇੱਕ ਵੈਰਾਗਮਈ ਸ਼ਬਦ ਉਚਾਰਨ ਕਰਕੇ ਸਮਝਾਉਂਦੇ ਹੈ। ਚੇਤਨਾ ਹੈ ਤੋ ਚੇਤ ਲੈਨੇ ਪ੍ਰਾਣੀ ਛਿਨ ਛਿਨੀ ਔਦ ਵਿਹਾ ਤਾਂ ਟੁੱਟੇ ਘੱਟ ਜੂ ਪਾਣੀ ਹੈ। ਇਨਸਾਨ ਜੇਕਰ ਭਜਨ ਕਰਨਾ ਅੱਜ ਕੱਲ੍ਹ ਦਾ ਸਵਾਲ ਛੱਡ ਦੇ, ਜਲਦੀ ਲੱਕ ਬਣ ਕੇ ਲੱਗ ਜਾ, ਦਿਨ ਰਾਤ ਜਿੰਨਾ ਸਮਾਂ ਮਿਲਦਾ ਰਹਿੰਦਾ ਉਹਨੂੰ ਸਫਲਾ ਕਰਨ ਦੀ ਕੋਸ਼ਿਸ਼ ਕਰ। ਕਿਉਂ ਛਿਨ ਛਿਨੀ ਔਦ ਵਿਹਾ ਤਾਂ ਟੁੱਟੇ ਘੱਟ ਜੂ ਪਾਣੀ, ਉਮਰ ਤਾਂ ਇਉਂ ਬੀਤਦੀ ਜਾਂਦੀ ਹੈ ਜਿਵੇਂ ਫੁੱਟੇ ਘੜੇ ਦੇ ਪਾਣੀ ਵਿੱਚੋਂ ਭਰਿਆ ਹੋਵੇ ਪਾਣੀ ਦਾ ਬੂੰਦ ਗਿਰਦੀ 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 ਖਾਲੀ ਹੋ ਜਾਂਦਾ। ਸਰੀਰ ਖੜਾ ਹੈ, ਸਵਾਸਾਂ ਰੂਪੀ ਕਿਤੇੜ ਆਈ ਹੋਈ ਇਸ ਨੂੰ, ਸੋ ਇੱਕ ਦਿਨ ਇਹਨੇ ਖਾਲੀ ਹੋ ਜਾਣਾ। ਸੋ ਹਰ ਗੁਣ ਕਾਹੇ ਨੰਗਾ ਵਈ ਮੂਰਖ ਅਗਿਆਨਾ ਹੈ, ਮੂਰਖ ਅਗਿਆਨੀ ਕੀ। ਪਰਮੇਸ਼ੁਰ ਦੇ ਗੁਣਾਨੁਵਾਦ ਕਿਉਂ ਨਹੀਂ ਗਾਉਂਦਾ, ਪਰਮੇਸ਼ੁਰ ਦਾ ਭਜਨ ਕਿਉਂ ਨਹੀਂ ਕਰਦਾ, ਜਿਹੜਾ ਅਸਲ ਤੇਰਾ ਸੰਗੀ ਅਤੇ ਸਾਥੀ ਹੈ। ਦੁਨੀਆਂ ਦੇ ਵਿਹਾਰ ਦਰਅਸਲ ਇਹਦੇ ਨਹੀਂ ਸਾਧ ਸੰਗ, ਦੁਨੀਆਂ ਦੇ ਵਿਵਹਾਰ ਇਹ ਸਰੀਰ ਦੇ ਹਨ। ਸਰੀਰ ਸਦੀਵੀ ਰਹਿਣ ਵਾਲੀ ਚੀਜ਼ ਨਹੀਂ, ਸਰੀਰ ਇਸ ਤੋਂ ਖੁੱਸ ਜਾਏਗਾ, ਇੱਕ ਦਿਨ ਖੋਹ ਲਿਆ ਜਾਏਗਾ। ਜਦੋਂ ਆਯੂ ਪੂਰੀ ਹੋਈ ਇਹ ਤੋਂ ਖੋਹ ਲੈਣ, ਤਾਂ ਤੇ ਇਹਦੇ ਵਿਹਾਰ ਉਦੋਂ ਤੱਕ ਹੀ ਹਨ। ਇਹਦਾ ਅਸਲੀ ਕੰਮ ਕੀ ਹੈ? ਅਸਲੀ ਤਾਂ ਇਹਦਾ ਕੰਮ ਭਜਨੀ ਹੈ, ਇਹ ਚੀਜ਼ ਨੇ ਨਾਲ ਜਾਣਾ। ਉਹ ਦੁਨੀਆਂ 'ਤੇ ਦੇਖ ਲਓ ਨਿਗਾਹ ਮਾਰ ਕੇ, ਨਾ ਸਰੀਰ ਨਾਲ ਜਾਵੇ, ਸਰੀਰ ਦੇ ਸੰਬੰਧ ਕਰਕੇ ਪੁੱਤਰ ਧੀਆਂ ਭੈਣ ਭਰਾ ਜ਼ਮੀਨ ਜਾਇਦਾਦ ਹਨ ਦੌਲਤ ਇੱਜ਼ਤ ਆਦਿ ਕੋਈ ਚੀਜ਼ ਨਾਲ ਨਹੀਂ ਜਾਂਦੀ, ਬਸ ਇਸਦੇ ਕਰਮਾਂ ਦਾ ਫਲ ਨਾਲ ਜਾਵੇ। ਤਾਂ ਤੇ ਫਰਮਾਉਂਦੇ ਹਨ, ਹਰ ਗੁਣ ਕਾਹੇ ਨਾ ਗਾਵੇ ਮੂਰਖ ਅਗਿਆਨਾ, ਝੂਠੇ ਲਾਲਚ ਲੱਗੇ ਕਿ ਨਾ ਮਰਨ ਪਛਾਣਾ। ਝੂਠੇ ਲਾਲਚ ਕਹਿ ਲਓ, ਤ੍ਰਿਸ਼ਨਾ ਕਹਿ ਲਓ, ਕੋਈ ਗੱਲ ਦਾ ਨਾਂ। ਸੱਚਾ ਲਾਲਚ, ਝੂਠਾ ਲਾਲਚ, ਸੱਚਾ ਲਾਲਚ ਜਿਹੜਾ ਆਪਣੇ ਵਾਸਤੇ ਕੀਤਾ ਜਾਵੇ, ਆਪਣਾ ਜੀਵ ਦਾ ਆਪਣਾ ਕੀ ਹੈ, ਨਾਮ ਦਾ ਨਿਸ਼ਨਾਮ, ਉਹ ਸੱਚਾ ਲਾਲਚ ਕਹਿਲਾਉਂਦਾ ਹੈ। ਹੋਰ ਨਾਮ ਜਪ ਲਓ, ਹੋਰ ਧਨ ਕਰ ਲਓ, ਹੋਰ ਭਲਾਈ ਕਰ ਲਓ, ਹੋਰ ਸੇਵਾ ਕਰ ਲਓ, ਇਹ ਸੱਚਾ ਲਾਲਚ ਹੈ। ਅਤੇ ਬਾਕੀ ਝੂਠੇ ਲਾਲਚ ਦੁਨੀਆਂ ਦੇ ਲਾਲਚ ਹਨ, ਜਿਹਨਾਂ ਵਿੱਚ ਦੁਨੀਆਂਦਾਰ ਲੋਕ ਲੱਗੇ ਹੋਏ। ਤਾਂ ਤੇ ਝੂਠੇ ਲਾਲਚ ਲੱਗ ਕੇ ਨਾ ਮਰਨ ਪਛਾਣਾ, ਝੂਠੇ ਲਾਲਚਾਂ ਵਿੱਚ ਲੱਗ ਕੇ ਤ੍ਰਿਸ਼ਨਾ ਦੇ ਅਧੀਨ ਹੋ ਕੇ ਇਸਨੇ ਮੌਤ ਨੂੰ ਭੁਲਾਇਆ। ਮੌਤ ਤਾਂ ਹਮੇਸ਼ਾ ਹਰ ਇੱਕ ਦੇ ਸਿਰ 'ਤੇ ਖੜੀ ਹੋਈ ਹੈ। ਤਾਂ ਤੇ ਗੁਰੂ ਜੀ ਫਿਰ ਸਮਝਾਉਂਦੇ ਨੇ, ਅਜੋਂ ਕੁਛ ਵਿਗੜਿਓ ਨਹੀਂ ਜੋ ਭਗਵਾਨ ਗਾਵੇ, ਅਜੇ ਵੀ ਵਕਤ ਹੈ, ਕੁਛ ਨਹੀਂ ਵਿਗੜੇ। ਜਿਹੜੀ ਬੀਤ ਗਈ ਉਹ ਤਾਂ ਬੀਤ ਗਈ, ਹੱਥ ਨਹੀਂ ਆਉਂਦੀ ਹੈ, ਹਾਂ ਜਿਹੜੀ ਰਹਿੰਦੀ ਹੈ ਉਸਨੂੰ ਸੰਭਾਲਣਾ ਕਰ। ਅਜੋਂ ਕੁਛ ਵਿਗੜਿਓ ਨਹੀਂ ਜੋ ਭਗਵਾਨ ਗਾਵੇ, ਅਜੇ ਵੀ ਵਕਤ ਹੈ।
ਰਹਿਣ ਤੇਰੀ ਗਈ Yeah.
ਹਰ ਕੰਪੇ ਬਾਲਾ ਜੀਓ, ਨਾ ਜਾਨੋ ਕਿਆ ਕਰਸੀ ਪੀਓ। ਭਗਤ ਕਬੀਰ ਜੀ ਦੀ ਉਮਰ ਜਦੋਂ 60 ਸਾਲ ਦੀ ਹੋਈ, ਸ਼ੀਸ਼ਾ ਲੈ ਕੇ ਇੱਕ ਦਿਨ ਦੇਖਿਆ, ਕੰਨ ਦੇ ਪਾਸ ਇੱਕ ਤੌਲਾ ਆਇਆ। ਉਮਰਾਂ ਦਾ ਐਸਟੀਮੇਟ ਉਦੋਂ ਨਾਲੋਂ ਕਬੀਰ ਜੀ ਗੁਰੂ ਨਾਨਕ ਦੇਵ ਮਹਾਰਾਜ ਦੇ ਵਕਤ ਵਿੱਚ ਹੋਇਆ। ਆਪ ਜੀ ਦਾ ਮਿਲਾਪ ਵੀ ਹੈ ਗੁਰੂ ਬਾਬਾ ਜੀ ਨਾਲ। ਸਹੀਓਂ 60 ਸਾਲ ਦੀ ਉਮਰ, ਉਹਨਾਂ ਸਮਿਆਂ ਦੇ ਵਿੱਚ 60 ਸਾਲ ਕੰਨ ਪਾਸ ਇੱਕ ਤੌਲਾ ਆਇਆ ਕਰਦਾ ਸੀ, ਨਿਸ਼ਾਨੀ ਬੜਾਤੇ। ਅੱਜ ਕੱਲ੍ਹ ਤਾਂ 60 ਸਾਲ ਹੀ ਸਾਰੇ ਹੀ ਸਮਝੋ ਖਤਮ ਹੋ ਜਾਂਦਾ। ਸਹੀਓਂ ਕਰਕੇ ਬਚਪਨ ਵੀ ਲੰਘੀ, ਜੋ ਅਵਸਥਾ ਵੀ ਲੰਘੀ, ਜਦੋਂ ਸ਼ੀਸ਼ਾ ਲੈ ਕੇ ਦੇਖਿਆ ਕੰਨ ਦੇ ਪਾਸ ਇੱਕ ਤੌਲਾ ਆਇਆ। ਉਸ ਮੌਕੇ ਚਿੱਤ ਉਦਾਸ ਹੋਇਆ। ਦੇਖੋ ਮਨ ਬਚਪਨ ਵੀ ਲੰਘ ਚੁੱਕੀ, ਬਚਪਨ ਨੂੰ ਜਵਾਨੀ ਨੇ ਖਾ ਲਿਆ, ਜਵਾਨੀ ਨੂੰ ਹੁਣ ਬੁਢਾਪੇ ਨੇ ਮੂੰਹ ਪਾਇਆ। ਉਸ ਮੌਕੇ ਵੈਰਾਗਵਾਨ ਹੋ ਕੇ ਇੱਕ ਸ਼ਬਦ ਉਚਾਰਨ ਕਰਦੇ ਹਨ ਇਸ ਅਵਸਥਾ ਦਾ, ਥਰ ਹਰ ਕੰਪੇ ਬਾਲਾ ਜੀਓ, ਨਾ ਜਾਨੋ ਕਿਆ ਕਰਸੀ ਪੀਓ। ਮੇਰਾ ਜਿਹੜਾ ਮਨ ਹੈ ਇਹ ਥਰ ਥਰ ਕੰਬਦਾ ਹੈ, ਕਿਉਂਕਿ ਮੌਤ ਬੁਢਾਪੇ ਤੋਂ ਅੱਗੇ ਮੌਤ ਹੀ ਹੈ। ਪਤਾ ਨਹੀਂ ਅੱਗੇ ਗਿਆ ਪਰਮਾਤਮਾ ਨੇ ਕੀ ਕਰਨਾ ਹੈ। ਫਿਰ ਕੀ ਕੀਤਾ ਜਾਵੇ, ਰਹਿਣ ਗਈ ਮਤ ਦਿਨ ਵੀ ਜਾਏ, ਭੰਮਰ ਗਏ ਪੱਗ ਬੈਠੇ ਆਏ। ਜਿਹੜੀ ਬੀਤ ਗਈ ਪਿਛਲੀ ਉਮਰ, ਉਸਨੂੰ ਰਾਤ ਦੀ ਤੁਲਤਾ ਦਿੱਤੀ ਹੈ, ਰਹਿਣ ਦੀ ਤੁਲਤਾ ਦਿੱਤੀ ਹੈ, ਉਹ ਤਾਂ ਬੀਤ ਹੀ ਗਈ। ਮਤ ਦਿਨ ਵੀ ਜਾਏ, ਜਿਹੜੀ ਆਉਣ ਵਾਲੀ ਉਮਰ ਹੈ ਉਸਨੂੰ ਦਿਨ ਦੀ ਮੁਸ਼ਾਬਤ ਦਿੱਤੀ ਹੈ। ਕਿਤੇ ਦਿਨ ਵੀ, ਯਾਨੀ ਜਿਹੜੀ ਬਕਾਇਆ ਜ਼ਿੰਦਗੀ ਰਹਿੰਦੀ, ਉਹ ਨਾ ਕਿਤੇ ਵਿਅਰਥ ਚਲੀ ਜਾਵੇ। ਜਿਹੜੀ ਲੰਘਣ ਵਾਲੀ ਸੀ ਉਹ ਤਾਂ ਲੰਘ ਗਈ, ਉਹ ਤਾਂ ਹੱਥ ਆਉਂਦੀ ਹੀ ਨਹੀਂ ਨਾ। ਇਸੀ ਤਰ੍ਹਾਂ ਇੱਥੇ ਗੁਰੂ ਜੀ ਫਰਮਾਉਂਦੇ ਹੈ, ਅਜੋ ਕੁਛ ਵਿਗੜਿਓ ਨਹੀਂ ਜੋ ਭਗਤ ਗੁਣ ਗਾਵੇ। ਅਜੇ ਕੁਛ ਨਹੀਂ ਵਿਗੜਿਆ ਜੇ ਪਰਮੇਸ਼ੁਰ ਦੇ ਗੁਣਾਨਵਾਦ ਗਾਵੇ। ਕਹੋ ਨਾਨਕ ਤੈਂ ਭਜਨ ਤੇ ਨਿਰਭੈ ਪਦ ਪਾ। ਫਲ ਕੀ ਹੋਵੇਗਾ ਉਸ ਭਜਨ ਕਰਨ ਦਾ? ਨਿਰਭੈ ਪਦ ਵੀ, ਜਮਾਂ ਦਾ ਭੈ, ਨਰਕਾਂ ਦਾ ਭੈ, 84 ਦਾ ਭੈ ਸਾਰੇ ਖਤਮ ਹੋ ਕੇ ਨਿਰਭੈ ਪਦ ਵੀ ਇਹੀ ਜਿਹੀ ਅਵਸਥਾ ਨੂੰ ਪ੍ਰਾਪਤ ਹੋ ਰਹੀ ਹੈ ਜਿੱਥੇ ਬਿਲਕੁਲ ਨਿਰਭੈ ਅਵਸਥਾ ਹੁੰਦੀ ਹੈ। ਨਿਰਭੈ ਅਵਸਥਾ ਵਾਹਿਗੁਰੂ ਦੇ ਭਗਤਾਂ ਤੋਂ ਬਿਨਾਂ ਕਿਸੇ ਨੂੰ ਪ੍ਰਾਪਤੀ ਨਹੀਂ ਹੁੰਦੀ ਹੈ। ਰਾਜਿਆਂ ਨੂੰ, ਰਾਣਿਆਂ ਨੂੰ, ਸਵਰਗਵਾਸੀ ਲੋਕਾਂ ਨੂੰ, ਇੰਦਰ ਨੂੰ, ਕਿਸੇ ਨੂੰ ਵੀ ਨਿਰਭੈ ਪਦਵੀ ਪ੍ਰਾਪਤ ਨਹੀਂ। ਨਿਰਭੈ ਪਦਵੀ ਪ੍ਰਾਪਤ ਤਾਂ ਉਹਨਾਂ ਨੂੰ ਜਿਹੜੇ ਨਿਰਭੈ ਦਾ ਭਜਨ ਕਰਕੇ ਨਿਰਭੈ ਦੇ ਵਿੱਚ ਹੀ ਲੀਨ ਹੋ ਗਏ। ਨਿਰਭੈ ਹੈ ਵਾਹਿਗੁਰੂ, ਉਹਨੂੰ ਜਪਦੇ ਜਪਦੇ ਉਹਦੇ ਵਿੱਚ ਲੀਨ ਹੋ ਗਏ। ਤੂੰ ਤੂੰ ਕਰਦੇ ਤੂੰ ਹੋ ਗਏ, ਉਹੀ ਨਿਰਭੈ ਹੁੰਦੇ ਹਨ। ਤਾਂ ਤੇ ਗੁਰੂ ਜੀ ਕਹਿੰਦੇ ਨੇ ਉਹ ਪਦਵੀ ਤੈਨੂੰ ਪ੍ਰਾਪਤ ਹੋਵੇਗੀ ਜੇ ਤੂੰ ਇਸ ਅਵਸਥਾ ਨੂੰ ਵਾਹਿਗੁਰੂ ਦਾ ਭਜਨ ਕਰੇਗਾ। ਆਓ ਧਿਆਨ ਦਿਓ, ਸਾਥ ਸਿੰਘ ਮਰਨਾ ਸਭ ਨਹੀਂ ਹੈ, ਇਸ ਨੂੰ ਯਾਦ ਨਹੀਂ ਰੱਖਦਾ ਬੰਦਾ। ਜਿਹੜਾ ਮੌਤ ਨੂੰ ਯਾਦ ਰੱਖਦਾ ਬਹੁਤ ਕੁਛ ਸਵਾਰ ਲੈਂਦਾ, ਪਰ ਲੋਕ ਦਾ ਤੋਸ਼ਾ ਜਮ੍ਹਾਂ ਕਰਨ ਵਾਸਤੇ ਉਸਨੂੰ ਬੜਾ ਮੌਕਾ ਹੱਥ ਆਉਂਦਾ। ਸੋ ਮੌਤ ਨੂੰ ਭੁਲਾ ਕੇ ਇਨਸਾਨ ਬਹੁਤ ਗਲਤ ਰਸਤਿਆਂ ਵਿੱਚ ਪੈ ਜਾਂਦਾ, ਪਰ ਯਾਦ ਘਰ ਆਵੇ, ਸਤਸੰਗ ਮਿਲੇ, ਸੰਗਤ ਵਿੱਚ ਤਾਂ ਇਸਦੀ ਬੁੱਧ ਮਾਰੀ ਜਾਂਦੀ ਹੈ, ਰਹਿੰਦੀ ਖੁੰਹਦੀ ਜਿਹੜੀ ਅਕਲ ਉਹ ਵੀ ਨਸ਼ਟ ਹੋ ਜਾਂਦੀ ਹੈ। ਜਦੋਂ ਇਸਨੂੰ ਸਤਸੰਗ ਪ੍ਰਾਪਤ ਹੋਵੇ, ਕੋਈ ਵੱਡੇ ਭਾਗ ਇਹਦੇ ਜਾਗਣ, ਫਿਰ ਜਾ ਕੇ ਇਸ ਨੂੰ ਸੱਤ ਦੀ ਸੋਝੀ ਪਵੇ, ਅਸਲੀ ਆਪਣੀ ਜੀਵਨ ਜਾਚ ਪ੍ਰਾਪਤ ਹੋਵੇ, ਕਿਵੇਂ ਸੁੱਖ ਨਾਲ ਜੀਵਨ ਬਤੀਤ ਕਰੀਦਾ, ਕਿਵੇਂ ਪਰਲੋਕ ਸੁਹੇਲਾ ਬਣਾਈਦਾ, ਕਿਵੇਂ ਲੋਕ ਸੁਖੀ ਪਰਲੋਕ ਸੁਹੇਲੇ, ਦੋਵੇਂ ਇਉਂ ਸੁਹੇਲੇ ਬਣਦੇ ਹਨ। ਹੋਰ ਤਾਂ ਕਿਤੋਂ ਇਹ ਜਾਚ ਹੱਥੀ ਨਹੀਂ ਨਾ ਆਉਂਦੀ। ਤਦੇ ਸਤਸੰਗ ਦੀ ਮੈਂ ਬਹੁਤੀ ਗਹਿਣ ਕੀਤੀ ਹੈ ਮੇਰੇ ਮਾਧਵ ਜੀ। ਸਤਸੰਗ ਮਿਲੇ ਸੋਤਰਿਆ, ਸਤਸੰਗ ਵਿੱਚ ਮਿਲ ਕੇ ਬੜੇ ਬੜੇ ਉਹ ਪੁਰਸ਼ ਵੀ ਜਿਹੜੇ ਨਿਸ਼ਿਧ ਲੋਕ, ਚੋਰ, ਪਹਾੜਵੀ, ਡਾਕੂ, ਹੋਰ ਸਾਰੇ ਐਦਾਂ ਕਰ ਸੰਯੁਕਤ ਸਨ ਜਿਹੜੇ, ਉਹ ਵੀ ਉੱਚ ਦਰਜੇ ਦੇ, ਉੱਚ ਕੋਟੀ ਦੇ ਮਹਾਂਪੁਰਖ ਬਣ ਗਏ। ਸਤਸੰਗ ਦੀ ਮਹੱਤਤਾ ਬੜੀ ਹੈ। ਛੋਟੀ ਸਾਖੀ ਨਾਲ ਇਹ ਪ੍ਰਸੰਗ ਇੱਕ ਨਹੀਂ ਕਿਤਨੇ ਦਫ਼ਾ ਸੁਣਿਆ ਹੋਣਾ ਹੈ। ਰਾਜੇ ਹਰੀਚੰਦ ਦਾ, ਹਰੀਚੰਦ ਜਾਂ ਸਤਰ ਮਹਾਤਮਾ ਤਾਂ ਘੱਟ ਹੀ ਮਿਲਦਾ ਹੈ, ਉਸਦੀ ਮਹਿਮਾ ਸਵਰਗ ਲੋਕ ਤੱਕ ਪਹੁੰਚ ਗਈ ਸੀ, ਇੰਨਾ ਦਾ ਨਹੀਂ ਹੋਇਆ। ਪਰ ਪਹਿਲੇ ਨਹੀਂ ਸੀ, ਅਯੁੱਧਿਆ ਦਾ ਰਾਜਾ ਸੀ। ਪਹਿਲੇ ਇਸਦੇ ਖਿਆਲਾਤ ਬਿਲਕੁਲ ਉਲਟ, ਬਿਲਕੁਲ ਪ੍ਰਭੂ ਤੋਂ ਉਲਟ, ਧਰਮ ਤੋਂ ਉਲਟ। ਸੋ ਕਿਉਂ? ਚੜ੍ਹਦੀ ਉਮਰ, ਸੁਸਾਇਟੀ ਇਹੋ ਜਿਹੀ ਮਿਲੀ ਹੋਈ, ਸੁਸਾਇਟੀ ਵਿਗਾੜਦੀ ਹੈ, ਸੁਸਾਇਟੀ ਸੰਵਾਰਦੀ ਹੈ, ਚੰਗੀ ਸੰਗਤ ਸੰਵਾਰਦੀ ਹੈ, ਬੁਰੀ ਸੰਗਤ ਵਿਗਾੜਦੀ ਹੈ। ਸੰਯੋਗ ਕਰਕੇ ਜਦੋਂ ਚੜ੍ਹਦੀ ਹੋਵੇ ਉਮਰ, ਮਿਲ ਜਾਵੇ ਕੁਸੰਗਤ, ਫਿਰ ਇਸਦਾ ਪੈਰ ਕਿੱਥੇ ਚੰਗੇ ਥਾਂ ਲੱਗੇ, ਫਿਰ ਤਾਂ ਜਨਮ ਦੇ ਵਾਸਤੇ ਖੁੱਲ੍ਹੇ ਰਸੇ ਵੱਟਦਾ ਹੈ। ਇਉਂ ਕਰਕੇ ਇਸਦੀ ਸ਼ਾਦੀ ਹੋ ਗਈ ਰਾਣੀ ਤਾਰਾ ਨਾਲ। ਰਾਣੀ ਤਾਰਾ ਨੂੰ ਆਪਣੀ ਮਾਤਾ ਦੀ ਸੰਗਤ ਕਰਕੇ ਬਚਪਨ ਤੋਂ ਹੀ ਸਤਸੰਗ ਪ੍ਰਾਪਤ ਸੀ, ਸਤਸੰਗ ਦਾ ਲੇਸ ਲੱਗਿਆ ਹੋਇਆ ਸੀ। ਉਸਨੂੰ ਪਤਾ ਸੀ ਸਤਸੰਗ ਤੋਂ ਬਿਨਾਂ ਜੀਵਨ ਕਿਸੇ ਹਾਲਤ ਵਿੱਚ ਸੁਧਰ ਨਹੀਂ ਸਕਦਾ ਕਿਸੇ ਦਾ, ਕੁਸੰਗਤ ਇਹਦੇ ਜੀਵਨ ਦਾ ਸਤਿਆਨਾਸ਼ ਕਰ ਦਿੰਦੀ। ਇਸ ਕਰਕੇ ਜਿਸ ਵਕਤ ਇਹਦੀ ਸ਼ਾਦੀ ਹੋਈ ਅਤੇ ਘਰ ਆਈ, ਆਪਣੇ ਰਾਜੇ ਦੇ ਹਾਲਾਤ ਦੇਖੇ, ਓਹੋ ਇਸ 'ਤੇ ਜਿੱਤ ਨੂੰ ਬੜਾ ਸ਼ੋਕ ਹੋਇਆ, ਬੜਾ ਦੁੱਖ ਮਹਿਸੂਸ ਹੋਇਆ, ਮਨਾ ਮੇਰੀ ਜ਼ਿੰਦਗੀ ਬਰਬਾਦ।
ਅਤੇ ਸਿਆਣੇ ਪੁਰਸ਼ਾਂ ਨੂੰ ਚਾਹੀਦੇ ਲੜਕੀਆਂ ਵਾਸਤੇ ਚੰਗੇ ਘਰ ਦੇਖਣ, ਗੁਰਮੁਖ ਦੇਖਣ, ਚੰਗੇ ਸੁਭਾਅ ਦੇ ਦੇਖਣ, ਤਨ ਘੱਟ ਹੋਵੇ ਕੋਈ ਹਰਜ ਨਹੀਂ, ਲੇਕਿਨ ਜਦੋਂ ਸੁਭਾਅ ਬੁਰਾ ਹੈ ਉਹ ਬਹੁਤ ਬੁਰਾ ਹੋਇਆ ਕਰਦਾ ਹੈ। ਹਾਲਾਂਕਿ ਭਾਵੇਂ ਗੱਲਾਂ ਤਾਂ ਸਾਰੀਆਂ ਦੇਖਣੀਆਂ ਬਣਦੀਆਂ ਹਨ, ਜੇ ਇਹ ਨਾ ਦੇਖਿਆ ਜਾਵੇ ਤਾਂ ਬਹੁਤ ਬੁਰੀ ਬਾਤ ਹੈ। ਸੋ ਰਾਣੀ ਤਾਰਾ ਨੂੰ ਇੰਨਾ ਬੜਾ ਦੁੱਖ ਹੈ, ਉਹ ਮੇਰੀ ਜ਼ਿੰਦਗੀ ਬਰਬਾਦ ਹੋ ਗਈ, ਕਿਉਂਕਿ ਜ਼ਿੰਦਗੀ ਦਾ ਸਾਥੀ ਜਿਹੜਾ ਉਹ ਚੰਗਾ ਨਹੀਂ ਲੱਭਿਆ, ਉਹਦੇ ਜ਼ਿੰਦਗੀ ਦਾ ਰਾਹ ਕਿਸ ਤਰਫ ਜਾ ਰਿਹਾ ਹੈ। ਹਾਂ, ਜਿਵੇਂ ਇਹ ਜ਼ਿੰਦਗੀ ਦੀਆਂ ਰਾਹਾਂ ਦੋਵਾਂ ਨੇ, ਇੱਕ ਸੰਗਤ ਹੈ ਇੱਕ ਸਤਸੰਗਤ ਹੈ। ਸਤਸੰਗ ਵਾਲੀ ਰਾਹ ਇਸਨੂੰ ਸਵਾਰ ਦਿੰਦੀ ਹੈ, ਕੁਸੰਗਤ ਵਾਲੀ ਰਾਹ ਇਸਦਾ ਸੱਤਿਆਨਾਸ਼ ਕਰ ਦਿੰਦੀ। ਜਿਤਨੇ ਵੀ ਨੁਕਸ ਕਿਸੇ 'ਚ ਪੈਦਾ ਹੋਏ ਕੁਸੰਗਤ ਦੁਆਰਾ ਪੈਦਾ, ਜਿਤਨੇ ਚੰਗੇ ਸੁਭਾਅ ਪੈਦਾ ਹੋਏ ਸਤਸੰਗ ਦੁਆਰਾ ਪੈਦਾ ਹੋਏ। ਸੋ ਸਰਾਣੀ ਤਾਰਾਂ ਨੂੰ ਬੜਾ ਹੀ ਖੇਦ ਹੋਇਆ, ਬੜਾ ਹੀ ਦੁੱਖ ਹੋਇਆ, ਉਹ ਇਹੋ ਜਿਹੇ ਥਾਂ ਮੈਨੂੰ ਸਿੱਟ ਦਿੱਤਾ ਗਿਆ। ਸੋਚਿਆ ਨਾ ਮੇਰੇ ਮਾਪਿਆਂ ਨੇ ਕੀ ਕੀਤਾ ਹੈ, ਖੈਰ ਹੁਣ ਸੋਚਿਆ ਹੋਰ ਕੋਈ ਗੱਲ ਨਹੀਂ, ਇਸਦੇ ਸੁਧਾਰ ਦਾ ਉਪਾਅ ਕੀਤਾ ਜਾਵੇ। ਸੋਚਦੀ ਹੈ, ਪਤਾ ਲੈਂਦੀ ਵੀ ਇੱਥੇ ਕਿਤੇ ਸਤਸੰਗ ਹੁੰਦਾ ਹੋਵੇ, ਪਰ ਰਾਜੇ ਦੇ ਖਿਆਲਾਤ ਇਤਨੇ ਉਲਟ ਸਨ, ਇਤਨੇ ਨਾਸ਼ਤ ਸਨ। ਉਸਨੇ ਆਪਣੇ ਸ਼ਹਿਰ ਦੇ ਵਿੱਚ ਸਤਸੰਗ ਦੇ ਵਾਸਤੇ ਢੰਡੋਰਾ ਦੇ ਦਿੱਤਾ ਸੀ, ਕੋਈ ਸਤਸੰਗ ਵਗੈਰਾ ਦਾ ਟਿਕਾਉਣ ਨਾ ਰਹੀ, ਉਹਦਾ ਟਿਕਾਉਣ ਜੀ ਦਿੰਦਾ ਸੀ ਨਾ ਨਾਸ਼ਤਕ ਬੰਦੇ ਹੁੰਦਾ। ਸਿਉਂ ਕਰਕੇ ਕੁਛ ਉਹ ਪੁਰਸ਼ ਜਿਹੜੇ ਪਰਮਾਰਥਕ ਬੰਦੇ ਸਨ, ਉਹਨਾਂ ਸੋਚਿਆ ਚਲੋ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਬ੍ਰਹਮ ਮਹੂਰਤ ਦੇ ਵੀ ਜਦੋਂ ਆਮ ਦੁਨੀਆਂ ਦੇ ਉੱਪਰ ਕਲਯੁਗ ਦਾ ਜੁਲੜ ਸਿੱਟਿਆ ਹੁੰਦਾ ਹੈ, ਉਸ ਮੌਕੇ ਸਵੇਰੇ ਸਵੇਰੇ ਸਤਸੰਗ ਪਹੁੰਚ ਕੇ ਆਪਣਾ ਰੂਹਾਨੀ ਖੁਰਾਕ ਹਾਸਲ ਕਰ ਲਈ ਜਾਵੇ। ਉਹਨਾਂ ਨੇ ਇੱਕ ਇਹੋ ਜਿਹਾ ਸਤਸੰਗ ਘਰ ਕਾਇਮ ਕੀਤਾ ਸੀ, ਜਿੱਥੇ ਸਵੇਰੇ ਸਵੇਰੇ ਤਾਰਿਆਂ ਦੀ ਛਾਂ ਛਾਂ ਵਿੱਚ ਸਤਸੰਗ ਕਰਕੇ ਹਰੀ ਜਸ ਕਰਕੇ ਆਪਣੇ ਘਰੀਂ ਚਲੇ ਜਾਂਦੇ ਸਨ। ਸੋ ਇਸ ਦੀ ਬਾਅਦ ਭਾਈ ਸਾਹਿਬ ਭਾਈ ਗੁਰਦਾਸ ਇਉਂ ਦੱਸਦੇ ਨੇ, ਸੁਖ ਰਾਜ ਹਰੀ ਚੰਦ ਘਰ ਨਾਰ ਸੁਤਾਰਾ ਲੋਚਨ ਰਾਣੀ, ਸਾਧ ਸੰਗਤ ਮਿਲ ਗਾਉਣ ਦੇ ਰਾਤੀ ਜਾਇ ਸੁਣੇ। ਰਾਣੀ ਤਾਰਾ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ, ਫਿਰ ਇਹਦੇ ਚਿੱਤ ਨੂੰ ਖੁਸ਼ੀ ਹੋਈ, ਚਲੋ ਮੈਨੂੰ ਤਾਂ ਰੂਹਾਨੀ ਖੁਰਾਕ ਮਿਲੇਗੀ, ਇਹਨੂੰ ਵੀ ਹੌਲੀ ਹੌਲੀ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਜਿਹੜਾ ਖੁਦ ਸੱਚੇ ਇਰਾਦੇ ਨਾਲ ਸਤਸੰਗ ਕਰਦਾ ਆਪਣੇ ਸਾਥੀ ਨੂੰ ਵੀ ਸੁਧਾਰ ਸਕਿਆ ਕਰਦਾ। ਸੋ ਇਸ ਕਰਕੇ ਜਿਹੜਾ ਆਪ ਮੰਨਣ ਵਾਲਾ ਮੰਨੇ ਪਰਵਾਰ ਹੈ ਸਾਧਾਰ, ਜਿਹੜੇ ਮਨਨ ਕਰਦੇ ਹਨ ਗੁਰੂ ਕੀ ਬਾਣੀ ਨੂੰ, ਪਰਿਵਾਰ ਨੂੰ ਸੁਧਾਰਨ ਨੂੰ ਸਮਰੱਥ ਹੋ ਜਾਂਦੇ ਨੇ। ਇਹ ਗੁਰਬਾਣੀ ਕਹਿੰਦੀ ਹੈ,
ਜਿਨ੍ਹਾਂ ਮੰਨ ਲਈ ਗੁਰਾਂ ਦੀ Thank you.
ਜਾਣਨਾ, ਮੰਨਣਾ, ਅਮਲ ਕਰਨਾ, ਚੌਥੀ ਗੱਲ ਜਿਹੜੀ ਹੈ ਉਸਦਾ ਫਲ ਹੈ। ਸੋ ਇਉਂ ਪਹਿਲੇ ਸੁਣਨ ਦਾ ਬੜਾ ਫਲ ਦੱਸਿਆ, ਕਰੋੜਾਂ ਯੱਗਾਂ ਦਾ ਫਲ ਦੱਸਿਆ ਗੁਰਬਾਣੀ ਸੁਣਨ ਦਾ, ਫਿਰ ਮੰਨਣ ਕਰਨਾ ਉਸ ਤੋਂ ਬਹੁਤ ਗੁਣਾ ਜ਼ਿਆਦਾ ਫਲ ਹੈ, ਮੰਨ ਕੇ ਫਿਰ ਅਮਲ ਕਰਨਾ ਉਸ 'ਤੇ ਉਦੋਂ ਵੀ ਬਹੁਤਾ ਜ਼ਿਆਦਾ ਫਲ ਹੈ। ਸੋ ਇਉਂ ਮੰਨੇ ਪਰਿਵਾਰ ਹੈ ਸਾਧਾਰ, ਜਿਨ੍ਹਾਂ ਨੇ ਗੁਰਬਾਣੀ ਮੰਨ ਲਈ ਆਪਣੇ ਪਰਿਵਾਰ ਨੂੰ ਸਾਧਾਰ ਨੂੰ ਸਮਰੱਥ ਹੋ ਜਾਂਦੇ। ਸੋ ਹੈ ਇਉਂ ਰਾਣੀ ਤਾਰਾ ਨੇ ਜਦੋਂ ਸੁਣਿਆ ਵੀ ਇੱਥੇ ਸਤਸੰਗ ਹੁੰਦਾ, ਭਾਵੇਂ ਰਾਜਾ ਤਾਂ ਚੋਰੀ ਹੁੰਦਾ, ਰਾਜਾ ਦੇ ਭਏ ਵੀ ਇਹਨਾਂ ਲੋਕਾਂ ਦੇ ਦਿਲ ਵਿੱਚ ਚੋਰੀ ਚੋਰੀ ਕਰਦੇ, ਚਲੋ ਇਹ ਵੀ ਚੰਗੀ ਗੱਲ ਹੈ। ਰਾਣੀ ਤਾਰਾ ਨੇ ਵੀ ਸਵੇਰੇ ਅੰਮ੍ਰਿਤ ਵੇਲੇ ਸਵਖਤ 'ਤੇ ਬਹੁਤ ਤੜਕੇ, ਜਿਸ ਵਕਤ ਆਮ ਲੋਕ ਰਜੋਗੁਣੀ ਲੋਕ ਖਾਸ ਕਰ ਉਸ ਵੇਲੇ ਪੈਂਦੇ ਹਨ, ਸੁਣਦੇ ਹਨ, ਉਸ ਵੇਲੇ ਉਹਨਾਂ ਵੀ ਸਤਸੰਗ ਵਿੱਚ ਹਾਜ਼ਰ ਹੋਣਾ ਸ਼ੁਰੂ ਕਰ ਦਿੱਤਾ। ਸੁਖ ਰਾਜੇ ਹਰੀ ਚੰਦ ਖਰ ਨਾਰ ਸੁਤਾਰਾ ਲੋਚਨ ਰਾਣੀ ਸਾਧ ਸੰਗਤ ਮਿਲ ਗਾਉਂਦੇ ਰਾਤੀ ਜਾਇ ਸੁਣੇ ਗੁਰਬਾਣੀ। ਉਹ ਵੀ ਇਸਰੀ ਬਾਣੀ ਰੱਬੀ ਬਾਣੀ ਜਾ ਕੇ ਸੁਣਦੀ ਹੈ।
ਪਿਆਰੇ ਜੀ ਰਾਣੀ ਰਾਜ ਖਰੀ
ਗਾਉਂਦੇ ਰਾਤੀ ਜਾਇ ਸੁਣੇ ਗੁਰਬਾਣੀ। ਉਸਨੇ ਵੀ ਸਤਸੰਗ ਵਿੱਚ ਸ਼ਾਮਿਲ ਹੋਣਾ ਸ਼ੁਰੂ ਕਰ ਦਿੱਤਾ, ਮਨ ਚਿੱਤ ਲਗਾ ਕੇ ਈਸ਼ਰੀ ਬਾਣੀ ਰੱਬੀ ਬਾਣੀ ਦਾ ਗਾਇਨ ਕਰਨਾ, ਜਿਸਦਾ ਬੇਅੰਤ ਗੁਣਾ ਫਲ ਹੈ ਸੋ ਸੁਣਨਾ। ਇਉਂ ਨੇੜੇ ਨੇੜੇ ਤਾਰਿਆਂ ਦੀ ਛਾਂ ਛਾਂ ਵਿੱਚ ਹੀ ਘਰ ਆ ਜਾਣਾ, ਰਾਜੇ ਨੂੰ ਪਤਾ ਤੱਕਣਾ ਇਸ ਗੱਲ ਦਾ। ਇਸੇ ਤਰ੍ਹਾਂ ਉਸਨੇ ਤਾਂ ਆਪਣੀ ਰੂਹਾਨੀ ਖੁਰਾਕ ਹਾਸਲ ਕਰਨੀ ਸ਼ੁਰੂ ਕਰ ਦਿੱਤੀ, ਉਹਦੇ ਚਿੱਤ ਵਿੱਚ ਇਹ ਤਾਂ ਗਏ ਹੁਣ ਰਾਜਾ ਨੂੰ ਸੁਧਾਰਿਆ ਜਾਵੇ, ਇਸਤਰੀ ਦਾ ਫਰਜ਼ ਆਪਣੇ ਪਤੀ ਦੇਵ ਨੂੰ ਸੁਧਾਰਨਾ। ਰਾਣੀ ਚੁੜਾਲਾ ਨੇ ਕਿਤਨੀਆਂ ਤਕਲੀਫਾਂ ਦੇ ਨਾਲ ਰਾਜ ਸਿਖਰ ਤੁਜ ਨੂੰ ਬ੍ਰਹਮ ਗਿਆਨ ਕੀਤਾ, ਹੋਰ ਬੇਅੰਤ ਲੜਕੀਆਂ ਦਾ ਐਸਾ ਸੁਭਾਵ ਦੇਖਿਆ ਗਿਆ। ਸੋ ਇਉਂ ਇਸੇ ਤਰ੍ਹਾਂ ਇੱਕ ਦਿਨ ਦਾ ਜ਼ਿਕਰ, ਰਾਣੀ ਪੋਤੀ ਪਿੱਛੋਂ ਰਾਜਾ ਜਾਗੇ ਅੱਧੀ ਰਾਤ ਲਖੰਡ ਲਿਹਾਣੀ, ਰਾਣੀ ਜਿਸ ਨਾਲ ਵੀ ਮਨ ਵਿੱਚ ਵਰਤ ਗਈ ਹੈਰਾਨੀ। ਰਾਣੀ ਸੰਗਤਾਂ ਨੂੰ ਤੁਰ ਗਈ ਇੱਕ ਗੋਲੀ ਨੂੰ ਨਾਲ ਲੈ ਕੇ, ਪਿੱਛੋਂ ਰਾਜਾ ਨੂੰ ਕਿਤੇ ਜਾਗ ਆ ਗਈ। ਇੱਕ ਦਿਨ ਦੇਖਿਆ ਆਪਣੇ ਬਿਸਤਰ 'ਤੇ ਗੈਰ ਹਾਜ਼ਰ ਹੈ, ਚਿੱਤ ਵਿੱਚ ਕਈ ਕਿਸਮ ਦੇ ਖਿਆਲਾਤ ਸ਼ਕਸ਼ਕੂਕ ਪੈਣੇ ਸ਼ੁਰੂ ਹੋ ਗਏ, ਜੋ ਅਕਸਰ ਹੋਇਆ ਹੀ ਕਰਦੇ ਨੇ ਜਿਸ ਸਮੇਂ। ਸੋ ਸੋਚਿਆ ਕਿੱਧਰ, ਉਸ ਦਿਨ ਉਸਨੇ ਇਸ ਗੱਲ ਨੂੰ ਗੁਪਤ ਰੱਖਿਆ ਵੀ ਕੱਲ੍ਹ ਦੇਖਿਆ ਜਾਏ। ਰਾਣੀ ਸਵਖਤੇ ਆ ਪਹੁੰਚੀ। ਦੂਸਰੇ ਦਿਨ ਰਾਜਾ ਨੇ ਇਸ ਗੱਲ ਦਾ ਭੇਤ ਕੱਢਣ ਵਾਸਤੇ ਵੀ ਕਿੱਥੇ ਜਾਂਦੀ ਹੈ ਰਾਣੀ, ਸੋ ਅੱਜ ਸੁੱਤਾ ਨਹੀਂ ਲੇਕਿਨ ਬਣਾਉਟੀ ਨਹੀਂ ਬਣਾਉਟੀ ਕੁਰਾੜੇ ਮਾਰਦਾ ਰਹੇ। ਰਾਣੀ ਨੇ ਉੱਠ ਕੇ ਹੌਲੀ ਹੌਲੀ ਇਸ਼ਨਾਨ ਸੋਧਿਆ, ਇਸ਼ਨਾਨ ਕਰਕੇ ਸ਼ੁੱਧ ਵਸਤਰ ਪਹਿਨੇ, ਇੱਕ ਗੋਲੀ ਨੂੰ ਨਾਲ ਲਿਆ, ਤਾਂ ਪਹਿਨ ਕੇ ਆਹਿਸਤਾ ਆਹਿਸਤਾ ਸਤਸੰਗ ਵੱਲੋਂ ਕਦਮ ਉਠਾਇਆ। ਰਾਜਾ ਨੇ ਵੀ ਹੌਲੀ ਦੇ ਕੇ ਵੀਰ ਯਾਤਰਾ ਵਾਲੀ ਵਰਦੀ ਪਹਿਨ ਕੇ, ਪਹਿਲੇ ਸਮਿਆਂ 'ਚ ਲੋਕ ਰਾਜੇ ਲੋਕ ਜਿਹੜੀ ਅੱਜ ਕੱਲ੍ਹ ਖੁਫੀਆ ਪੁਲਿਸ ਕੰਮ ਕਰਦੀ ਖੁਦ ਕਰਿਆ ਕਰਦੇ ਸਨ, ਇਸ ਨੂੰ ਵੀਰ ਯਾਤਰਾ ਕਿਹਾ ਜਾਂਦਾ ਸੀ। ਰਾਤ ਦੇ ਵੇਲੇ ਚੁੱਪ ਚੁਪਾ ਅਤੇ ਭੇਸ ਬਦਲ ਕੇ ਪ੍ਰਜਾ ਦਾ ਪਤਾ ਲੈਣਾ, ਦੁਖੀ ਹੋਣਾ ਤਾਂ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰਨੀ, ਸੁਖੀ ਹੋਣਾ ਬੜਾ ਪ੍ਰਸੰਨ ਹੋਣਾ ਵੀ ਮੇਰੀ ਪ੍ਰਜਾ ਸੁਖੀ ਹੈ। ਸੋਇਓ ਰਾਜਾ ਨੇ ਵੀ ਵਰਦੀ ਜਲਦੀ ਪਹਿਨ ਵੀਰ ਯਾਤਰਾ ਵਾਲੀ ਪਿੱਛੇ ਕਦਮ ਉਠਾਲੇ, ਹੌਲੀ ਹੌਲੀ ਦੂਰ ਧੋਬੀ ਚਲਾਏ। ਰਾਣੀ ਪਹੁਤੀ ਸੰਗਤੀ, ਰਾਣੀ ਜਿੱਥੇ ਕੀਰਤਨ ਹੋ ਰਿਹਾ ਸੀ ਉੱਥੇ ਆਪਣੇ ਇਸ਼ਟ ਦੇਵ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਜਿੱਧਰ ਮਾਈ ਲੋਕ ਬੈਠੇ ਸਨ ਉੱਧਰ ਬੈਠ ਗਏ। ਜੋੜਿਆਂ ਦੇ ਟਿਕ ਟੁੱਕ ਉਦੋਂ ਕੋਈ ਨਹੀਂ ਸੁਣਦੇ, ਸੋ ਪਿਛਲੇ ਪਾਸੇ ਉਹਦੀ ਗੋਲੀ ਉਹ ਵੀ ਬਹਿ ਗਈ। ਕੀ ਹੋ ਰਿਹਾ? ਹਰੀ ਕੀਰਤਨ ਹੋ ਰਿਹਾ, ਸੱਚ ਦੇ ਚੌਂਕੜੇ ਲੱਗੇ ਹਨ, ਨੇਤਰ ਮਿਟੇ ਹਨ, ਕਿਸੇ ਵੱਲ ਕੋਈ ਤੱਕਦਾ ਨਹੀਂ, ਸ਼ੋਰ ਸ਼ਰਾਬਾ ਕੋਈ ਨਹੀਂ, ਕਿਉਂਕਿ ਸਵੇਰ ਦਾ ਵਕਤ ਸੀ, ਬੱਚਾ ਤਾਂ ਉਸ ਵੇਲੇ ਕੋਈ ਲਿਆਉਂਦਾ ਨਹੀਂ ਸੀ, ਚੁੱਪ ਚਪਾਤਾ। ਇਸੀ ਤਰ੍ਹਾਂ ਇੱਕ ਰਸ ਨਾਮ ਦੀ ਧੁਨੀ ਹੋ ਰਹੀ ਹੈ, ਬਲਕਿ ਇਹ ਅਵਸਥਾ ਹੈ ਜਿਮ ਜਿਮ ਵਰਸੇ ਅੰਮ੍ਰਿਤ ਧਾਰਾ, ਮਨ ਮਤਵਾਰੋ ਪੀਵਨ ਹਾਰਾ, ਜਿਮ ਜਿਮ ਵਰਸੇ ਜੀ ਅੰਮ੍ਰਿਤ ਧਾਰਾ, ਅੰਮ੍ਰਿਤ ਧਾਰਾ। ਰਸ ਬਿਰਤੀ ਟਿੱਕੀ ਹੋਵੇ ਜਿਸਦੀ, ਉਸ ਗੱਲ ਨੂੰ ਉਹ ਅਨੁਭਵ ਕਰਦਾ ਹੈ। ਖਿਆਲ ਇੱਧਰ ਉੱਧਰ ਧਾਮਣੀ ਛੋੜ ਕੇ ਪੂਰਾ ਹਰੀ ਜਸ ਵਿੱਚ ਜੁੜ ਕੇ ਹਰੀ ਜਸ ਰੂਪ ਹੋ ਗਿਆ ਹੋਵੇ। ਦੁਨੀਆਂ 'ਤੇ ਤਿੰਨ ਸੁੱਖ ਮੰਨੇ ਨੇ, ਵਿਸ਼ੇ ਆਨੰਦ ਸੰਸਾਰ, ਭਜਨ ਆਨੰਦ ਹਰੀਦਾਸ, ਬ੍ਰਹਮਾਨੰਦ ਜੀਵਨ ਵਿੱਚ ਪਈ ਵਾਸ਼ਨਾ ਨਾਸ। ਦੁਨੀਆਂ ਦੇ ਸੁੱਖ ਜਿਹੜੇ ਅੱਖਾਂ ਕਾ ਨਾਸ ਕਰ ਸੰਪਰਕ ਇੰਦਰੀ ਦੇ, ਇਹਨਾਂ ਨੂੰ ਵਿਸ਼ੇ ਆਨੰਦ ਕਿਹਾ ਜਾਂਦਾ। ਇੱਕ ਬੂੰਦ ਹੈ ਦੁਨੀਆਂ 'ਤੇ ਸਾਰੀ, ਭਜਨ ਦਾ ਆਨੰਦ ਦਰਿਆ ਹੈ, ਭਜਨ ਕਰਦੇ ਕਰਦੇ ਜਦੋਂ ਵਾਸ਼ਨਾ ਖੈ ਹੋ ਜਾਂਦੀ ਹੈ, ਤਤ ਗਿਆਨ ਵਾਸ਼ਨਾ ਖੈ ਮਨੋ ਨਾਸ, ਉਸਨੂੰ ਬ੍ਰਹਮਾਨੰਦ ਕਿਹਾ ਜਾਂਦਾ, ਉਹ ਆਨੰਦ ਦਾ ਸਮੁੰਦਰ। ਸੋ ਜਿਹੜੇ ਜਿਸ ਨੂੰ ਆਨੰਦ ਦਾ ਦਰਿਆ ਜਾਂ ਆਨੰਦ ਦਾ ਸਮੁੰਦਰ ਪ੍ਰਾਪਤ ਹੋ ਗਿਆ ਹੋਵੇ, ਉਹ ਬੂੰਦ ਦੀ ਇੱਛਾ ਹਰਗਿਜ਼ ਨਹੀਂ ਕਰੇਗਾ। ਜਿਹੜਾ ਹਾਥੀ ਮਿੱਠੇ ਮਿੱਠੇ ਗੰਨੇ ਖਾਣ ਗਿੱਜ ਗਿਆ ਹੋਵੇ, ਉਹ ਨਿੰਮ ਦੇ ਕੌੜੇ ਪੱਤੇ ਕਦ ਖਾਂਦਾ ਹੈ, ਕਦ ਨੂੰ ਪਸੰਦ ਆਉਂਦੇ ਹਨ। ਇਸੀ ਤਰ੍ਹਾਂ ਬਿਰਤੀ ਸਭ ਦੀ ਟਿੱਕੀ ਹੋਈ ਹੈ, ਖੜਕਾ ਦੜਕਾ ਕੋਈ ਨਹੀਂ, ਇੱਕ ਟਕਾ ਦਾ ਵੇਲਾ ਹੈ। ਸੋ ਸਭ ਦੇ ਖਿਆਲਾਤ ਇੱਕ ਰਸ ਨਾਮ ਦੀ ਧੁਨੀ ਦੇ ਵਿੱਚ ਇਉਂ ਲੱਗੇ ਹੋਏ ਹਨ, ਸਾਰੇ ਸੰਕਲਪ ਸ਼ਾਂਤ ਹਨ, ਉਸ ਆਨੰਦ ਦੇ ਦਰਿਆ ਵਿੱਚ ਮਹਿਵ ਹਨ। ਇਸ ਆਨੰਦ ਨੂੰ ਜਾਣੇ ਕੌਣ? ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿ ਵੀ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਉਹੀ ਜਾਣਦਾ ਹੈ।
ਸੋ ਰਸ ਸੋਈ ਜਾਣੇ सहज समान लगी
ਲੱਗੀ ਹੈ ਪੀਤਰ ਸੋ ਰਸੋਈ ਜਾਣੇ ਜੀ ਜਿਉਂ ਜਿਹਨਾਂ ਦੀ ਬਿਰਤੀ ਸੀ ਕਿ ਉਹ ਇਸ ਆਨੰਦ ਉਹਨਾਂ ਨੂੰ ਫਪ ਕਰਦੇ ਹਨ ਸੋ ਰਾਣੀ ਜਿਉਂ ਆਪਣੇ ਖਿਆਲ ਨੂੰ ਰੋਕ ਕੇ ਸੰਗਤ ਵਿੱਚ ਬੈਠ ਕੇ ਹਰੀ ਜਸ ਵਿੱਚ ਡਿਲੀਨ ਹੋ ਗਈ ਹੋਰ ਸਾਰੇ ਸੰਕਲਪ ਭੁੱਲ ਗਏ ਬਿਰਤੀ ਬਿਰਤੀ ਕਹੀ ਦ੍ਰਵੀਭੂਤ ਚੀਜ਼ ਹੈ ਇਸ ਚੀਜ਼ ਦਾ ਪਿਆਰ ਨਾਲ ਚਿੰਤਨ ਕਰਦੀ ਉਹਦਾ ਰੂਪ ਹੀ ਬਣ ਜਾਂਦੀ ਹੈ ਨਾਮ ਦਾ ਚਿੰਤਨ ਕਰਦੀ ਕਰਦੀ ਨਾਮ ਦਾ ਰੂਪ ਬਣ ਜਾਂਦੀ ਜਿਵੇਂ ਦੁਨੀਆਂ ਦੇ ਪਦਾਰਥ ਦਾ ਚਿੰਤਨ ਕਰਦੀ ਕਰਦੀ ਉਹਨਾਂ ਦਾ ਰੂਪ ਬਣੀ ਹੋਈ ਆਪਣੇ ਵਿੱਚ ਦੁੱਖ ਅਨੁਭਵ ਕਰਦੀ ਹੈ ਹਰੀ ਰਸ ਦੇ ਵਿੱਚ ਲੀਨ ਹੋ ਕੇ ਉਸ ਆਨੰਦ ਉਹਨਾਂ ਨੂੰ ਅਨੁਭਵ ਕਰਦੀ ਹੈ ਬਿਰਤੀ ਦਾ ਸੁਭਾਵ ਹੈ ਸਵਯੋਂ ਉਸ ਆਨੰਦ ਵਿੱਚ ਮਸਤ ਇਤਨੇ ਨੂੰ ਰਾਜਾ ਵੀ ਪਿੱਛੇ ਪਿੱਛੇ ਚੁੰਗੇ ਚਲਿਆ ਆਉਂਦਾ ਸੀ ਉਸਨੇ ਵੀ ਗੁਪਤ ਤੌਰ 'ਤੇ ਅੰਦਰ ਝਾਤੀ ਮਾਰੀ ਸ਼ਾਂਤ ਰਸ ਦਾ ਪ੍ਰਭਾਵ ਉਸਦੇ ਮਨ ਦੇ ਉੱਪਰ ਵੀ ਪਏ ਬਿਨਾਂ ਰਹਿ ਨਾ ਸਕਿਆ ਉਸਦੇ ਮਨ ਦੇ ਉੱਪਰ ਕੁਦਰਤੀ ਉਸ ਸ਼ਾਂਤ ਰਸ ਦਾ ਪ੍ਰਭਾਵ ਪਿਆ ਮਨ ਨੂੰ ਠੰਡ ਪਹੁੰਚੀ ਅਤੇ ਦੂਰੋਂ ਦੇਖ ਕੇ ਇੱਧਰ ਉੱਧਰ ਨਿਗਾਹ ਗੁਪਤ ਤੌਰ 'ਤੇ ਦੜਾਈ ਕਿਸ ਤਰੀਕੇ ਸਿਰ ਬੈਠੇ ਹਨ ਕਿਸ ਆਨੰਦ ਵਿੱਚ ਮਹਿ ਬੈਠੀ ਹੈ ਸਾਰੀ ਸੰਗਤ ਦੇਵਤਿਆਂ ਦੀ ਸਭਾ ਨੂੰ ਵੀ ਮਾਤ ਕਰ ਰਹੀ ਹੈ ਇਉਂ ਜੋ ਕਿ ਸਤਸੰਗ ਕਰਨ ਦਾ ਤਰੀਕਾ ਹੈ ਸ਼ਰਧਾ ਨਿਰਮਾਣ ਤੌਰ ਚਿੱਤ ਦੀ ਇਕਾਗਰਤਾ ਦੁਆਰਾ ਸਤਸੰਗ ਵਿੱਚ ਜਿਵਲੀ ਹਰੀ ਜਸ ਵਿੱਚ ਜਿਵਲੀ ਹੈ ਸੋ ਰਾਜਾ ਨੇ ਚਾਤੀ ਮਾਰ ਕੇ ਦੇਖਿਆ ਥਾਂ ਦਾ ਕੋਈ ਬੁਰਾ ਨਹੀਂ ਬਹੁਤ ਅੱਛਾ ਹੈ ਪਰ ਰਾਣੀ ਮੇਰੀ ਇਜਾਜ਼ਤ ਤੋਂ ਬਿਨਾਂ ਨਹੀਂ ਇਸ ਦੇ ਵਾਸਤੇ ਕੋਈ ਢੰਗ ਬਣਾਉਣਾ ਚਾਹੀਦਾ ਹੈ ਸੋ ਰਾਣੀ ਦਾ ਇੱਕ ਜੁੱਤਾ ਪਛਾਣ ਕੇ ਇੱਕ ਭਾਂਗ ਜੁੱਤੇ ਦੀ ਉਠਾ ਲਿਆ ਆ ਕੇ ਮਾਲ ਵਿੱਚ ਲਪੇਟ ਕੇ ਰੱਖਤਾ ਉਹ ਜੁੱਤਾ ਉਹ ਸੀ ਕਿਸੇ ਸ਼ਖਸ ਨੇ ਇੱਕ ਰਾਣੀ ਨੂੰ ਇੱਕ ਰਾਜੇ ਨੂੰ ਖਾਸ ਤੌਰ 'ਤੇ ਬਹੁਤ ਅੱਛਾ ਕੀਮਤੀ ਹੀਰੇ ਆਦਿ ਜਿਹੜੇ ਸੀ ਜਿਹਦੇ ਵਿੱਚ ਖੁਸ਼ ਸੁਗਾਤ ਦੇ ਤੌਰ 'ਤੇ ਭੇਜਿਆ ਸੀ ਕਿ ਇਸ ਬਹਾਨੇ ਇਸ ਨੂੰ ਪੁੱਛਿਆ ਜਾਏਗਾ ਖੈਰ ਜਦੋਂ ਸਤਸੰਗਤ ਹੋ ਹਟੀ ਵਕਤ ਹੋ ਚੁੱਕਿਆ ਅਰਦਾਸ ਤੋਂ ਬਾਅਦ ਸਭ ਬਾਹਰ ਨਿਕਲੇ ਅੱਜ ਪਹਿਲਾ ਦਿਨ ਹੈ ਪਹਿਲਾ ਚਾਂਦ ਸਾਹਿਬ ਰਾਣੀ ਦਾ ਜੁੱਤਾ ਗਿਆ ਕਿਸੇ ਦੀ ਕੋਈ ਚੀਜ਼ ਨਹੀਂ ਸੀ ਜੁੱਤਾ ਨਹੀਂ ਸੀ ਉੱਥੇ ਛੇੜ ਰਾਣੀ ਨੇ ਸੋਚਿਆ ਵੀ ਖਾਸ ਜੁੱਤਾ ਸੀ ਉਸ ਜੁੱਤੇ ਦਾ ਖਾਸ ਧਿਆਨ ਸੀ ਰਾਜਾ ਦਾ ਔਰ ਹੀਰਿਆਂ ਦਾ ਤਾਂ ਘਾਟਾ ਕੋਈ ਨਹੀਂ ਪਰ ਇਸ ਬਹਾਨੇ ਕਿਤੇ ਮੇਰੇ ਸਤਸੰਗ 'ਚ ਕਾਰਨ ਨਾ ਪੇਸ਼ ਆਵੇ ਉਸਨੇ ਸੋਚਿਆ ਵੀ ਸਤਸੰਗ ਵਿੱਚ ਚਾਰੇ ਪਦਾਰਥ ਮਿਲਦੇ ਹਨ ਕਿ ਉਹਨਾਂ ਅਰਦਾਸ ਕੀਤੀ ਜਾਵੇ ਸੰਗਤ ਦੇ ਅੱਗੇ ਬੇਨਤੀ ਕੀਤੀ ਸਾਧ ਸੰਗਤ ਮੇਰੇ ਭਲੇ ਵਾਸਤੇ ਆਪਣੇ ਪ੍ਰਭੂ ਦੇ ਅੱਗੇ ਇਸ਼ਟ ਦੇਵ ਅੱਗੇ ਬੇਨਤੀ ਕਰੋ ਅਰਦਾਸ ਕਰੋ ਮੇਰਾ ਜੁੱਤਾ ਮਿਲ ਜਾਏ ਕਿਉਂਕਿ ਐਸਾ ਨਾ ਹੋ ਇਸ ਜੁੱਤੇ ਦੇ ਬਹਾਨੇ ਮੇਰੇ ਸਤਸੰਗ ਵਿੱਚ ਰੁਕਾਵਟ ਪੈਦਾ ਹੋ ਜਾਏ ਕਿਤੇ ਸਭ ਸੰਗਤ ਨੇ ਰਲ ਕੇ ਅਰਦਾਸ ਕੀਤੀ ਇੱਕ ਮਨ ਹੋ ਕੇ ਅਰਦਾਸ ਕੀਤੀ ਸਤਸੰਗ ਰੈਲੀ ਖੇਲ ਵਰਤਿਆ ਕੀ ਦੇਖਿਆ ਉਹ ਜੁੱਤੇ ਦੇ ਬਰਾਬਰ ਵਾਜਾ ਜੁੱਤਾ ਹੋਰ ਪਿਆ ਹੈ ਮਿਲ ਸਾਧ ਸੰਗਤ ਆਰਾ ਦਿਆ ਜੁੜੀ ਜੁੜੀ ਖੜਾਨ ਪੁਰਾਣੀ
ਜੁੜੀ ਜੁੜ ਗਈ ਹੈ ਖੜਾਨ ਜੁੜੀ ਜੁੜ ਗਈ ਹੈ
ਮਿਲ ਸਾਧ ਸੰਗਤ ਆਰਾ ਦਿਆ ਜੋੜੀ ਜੁੜੀ ਖੜਾਨ ਪੁਰਾਣ ਜੁੱਤਾ ਦੂਸਰੇ ਜੁੱਤੇ ਦੇ ਬਰਾਬਰ ਪਿਆ ਦੇਖਿਆ ਪਹਿਨ ਕੇ ਰਾਣੀ ਘਰ ਆ ਗਈ। ਦਿਨ ਦੇ ਵਕਤ ਰਾਜਾ ਹੁਣ ਪੁੱਛਣ ਲੱਗਾ ਮਹਾਰਾਣੀ ਉਹ ਜੁੱਤਾ ਕਿੱਥੇ ਜਿਹੜਾ ਫਲਾਣੇ ਸ਼ਖਸ ਨੇ ਤੈਨੂੰ ਇੱਕ ਮੈਨੂੰ ਸੁਗਾਤ ਦੇ ਤੌਰ 'ਤੇ ਭੇਜਿਆ ਸੀ। ਨਹੀਂ ਦੇਖੋ ਜੁੱਤਾ ਮੇਰੇ ਪਾਸ ਹੈ, ਦੇਖਿਆ ਹੈਰਾਨ ਹੋ ਰਿਹਾ। ਉਹ ਜਿਹੜਾ ਜੁੱਤਾ ਉਸਨੇ ਖਾਸ ਥਾਂ ਕਿਸੇ ਰੇਸ਼ਮੀ ਰੁਮਾਲ ਵਿੱਚ ਲਪੇਟ ਕੇ ਰੱਖਿਆ ਸੀ ਉਹ ਵੀ ਦੇਖਿਆ, ਹੈਰਾਨ ਹੋ ਗਿਆ। ਸਮਝ ਨਹੀਂ ਪੈਂਦੀ ਹੁਣ ਕੁਛ ਇਹ ਜੁੱਤਾ ਕਿੱਥੋਂ ਮਿਲ ਗਿਆ ਸੀ, ਉਹ ਤਾਂ ਮੈਂ ਉਠਾ ਕੇ ਲਿਆਇਆ ਸੀ ਉੱਥੋਂ। ਅਖੀਰ ਪੁੱਛਣ ਲੱਗਿਆ ਉਹ ਜੁੱਤਾ ਮੈਂ ਉੱਥੋਂ ਉਠਾ ਲਿਆ ਸੀ ਤੇਰਾ ਇੱਕ, ਇਹ ਕਿੱਥੋਂ ਲੱਭਿਆ? ਰਾਣੀ ਨੇ ਸਾਰੀ ਹਕੀਕਤ ਖੋਲ੍ਹ ਕੇ ਦੱਸੀ। ਦੇਖੋ ਰਾਜਨ, ਸਾਧ ਸੰਗਤ ਵੀ ਸਾਰੀਆਂ ਬਰਕਤਾਂ ਹਨ, ਚਾਰੇ ਪਦਾਰਥ ਪ੍ਰਾਪਤ ਕਰ ਸਕਦਾ ਸਾਧ ਸੰਗਤ ਨੂੰ ਸੇਵਨ ਕਰਨ ਵਾਲਾ ਪੁਰਸ਼। ਇਉਂ ਕਰਕੇ ਅਸਲੀਕੀ ਸੰਗਤ ਨੇ ਮੈਨੂੰ ਜੋੜਾ ਮਿਲ ਗਿਆ, ਤੁਸੀਂ ਵੀ ਸਤਸੰਗ ਕੀਤਾ ਹੈ। ਜਿਸ ਸਤਸੰਗ ਤੋਂ ਤੁਸੀਂ ਖਿਲਾਫ ਹੋ, ਜਿਸ ਸਤਸੰਗ ਦੀ ਮਹਿਮਾ ਤੋਂ ਤੁਸੀਂ ਨਾ ਵਾਕਫ ਹੋ, ਤੁਸੀਂ ਸਤਸੰਗ ਤੁਹਾਨੂੰ ਬੜਾ ਲਾਭ ਪ੍ਰਾਪਤ। ਉਸ ਦਿਨ ਤੋਂ ਰਾਜਾ ਹਰੀਚੰਦ ਸਤਸੰਗ ਕਰਨ ਲੱਗ ਪਿਆ। ਸੋ ਅਖੀਰ ਨਤੀਜਾ ਕੀ ਨਿਕਲਿਆ? ਕਿੱਡਾ ਪਰਮਾਤਮਾ ਹੋਇਆ, ਇੱਕ ਵਚਨ ਪਾਲਣ ਦੇ ਬਦਲੇ ਸਭ ਕੁਛ ਕੁਰਬਾਨ ਕਰ ਦਿੱਤਾ। ਉਸ ਰਾਜੇ ਹਰੀਚੰਦ ਦੀ ਮਹਿਮਾ ਸਵਰਗ ਲੋਕ ਤੱਕ ਪਹੁੰਚੀ। ਸਵਰਗ ਦਾ ਰਾਜਾ ਇੰਦਰ ਵੀ ਉਸਦੀ ਮਹਿਮਾ ਸੁਣ ਕੇ ਦੰਗ ਰਹਿਣ ਲੱਗਾ, ਹੈ ਇਤਨਾ ਦਾਨੀ। ਸੋ ਇਉਂ ਕਰਕੇ ਭਾਵੇਂ ਤਕਲੀਫਾਂ ਆਈਆਂ ਕਸੌਟੀਆਂ ਦੇ ਵਿੱਚ, ਲੇਕਿਨ ਅਖੀਰ ਸਾਰੀਆਂ ਕਸੌਟੀਆਂ 'ਚ ਬਾਹਰ ਉਤਰਿਆ। ਨਤੀਜਾ ਇਹ ਨਿਕਲਿਆ, ਸਾਰੀ ਕਾਸ਼ੀ ਨੂੰ ਸਵਰਗ ਨੂੰ, ਸਾਰੀ ਅਯੁੱਧਿਆ ਨੂੰ ਸਵਰਗ ਨੂੰ ਲਿਜਾਣ ਦਾ ਕੰਮ ਗਿਆ। ਸੋ ਇਸ ਕਰਕੇ ਇਹ ਸਾਰੀ ਕਿਰਪਾ ਸਾਧ ਸੰਗਤਾਂ 'ਤੇ। ਸਤਸੰਗ ਕਰਨ ਵਾਲਾ ਪੁਰਸ਼ ਜਿਹੜਾ ਹੈ ਆਪਣੇ ਜਨਮ ਨੂੰ ਸੁਧਾਰ ਲੈਂਦਾ, ਹੋਰ ਮਨ ਨੂੰ ਸੁਧਾਰ ਨੂੰ ਸਮਰੱਥ ਹੋ ਜਾਂਦਾ। ਜਿਤਨੇ ਸੁਧਰੇ ਹਨ ਸਤਸੰਗ ਦੁਆਰਾ ਸੁਧਰੇ ਹਨ। ਸੋ ਇਸ ਵਾਸਤੇ ਸਤਸੰਗ 'ਤੇ ਇਹਨੂੰ ਬੜੇ ਬੜੇ ਰੂਹਾਨੀ ਰਾਜ ਰੂਹਾਨੀ ਖੇਲ ਪ੍ਰਾਪਤ ਹੁੰਦੇ ਹਨ। ਆਓ ਇਉਂ ਸਤਸੰਗ ਇਸਦੇ ਜੀਵਨ ਦੇ ਸੁਧਾਰ ਦਾ ਕਾਰਨ ਹੈ, ਕੁਸੰਗਤ ਇਸਦੇ ਜੀਵਨ ਦੇ ਸੱਤਿਆਨਾਸ ਕਰਨ ਦਾ ਕਾਰਨ। ਤਦੇ ਹੀ ਸਭ ਸਤਪੁਰਸ਼ਾਂ ਨੇ, ਸਭ ਰੂਹਾਨੀ ਬਜ਼ੁਰਗਾਂ ਨੇ, ਰਿਸ਼ੀਆਂ ਨੇ, ਸੰਤਾਂ ਭਗਤਾਂ ਅਵਤਾਰਾਂ ਗੁਰੂਆਂ ਨੇ ਸਾਨੂੰ ਸਤਸੰਗ ਕਰਨ ਦੀ ਤਾਕੀਦ ਕੀਤੀ, ਕੁਸੰਗਤ ਵਿਵਰਜਿਤ ਕੀਤਾ ਹੈ। ਜਿਹਨਾਂ ਆਦਮੀ ਕੁਸੰਗਤ ਪਰੇ ਰਹੇ, ਸਤਸੰਗ ਵਿੱਚ ਪਿਆਰ ਰੱਖੇ, ਉਹਨਾਂ ਦਾ ਜੀਵਨ ਉੱਚਾ ਹੁੰਦਾ ਚਲਾ ਜਾਂਦਾ। ਅਸੀਂ ਇੱਕ ਦਿਨ ਇਹ ਖੁਦ ਹੀ ਪਰਮੇਸ਼ਰ ਰੂਪ ਬਣ ਜਾਂਦਾ ਹੈ, ਪਰਮੇਸ਼ਰ ਜੀ ਤੋਂ ਵਿਛੜਿਆ ਉਹਦਾ ਰੂਪ ਹੀ ਬਣ ਜਾਂਦਾ ਹੈ। ਅਤੇ ਸਤਸੰਗ ਵਿੱਚ ਪਿਆਰ ਰੱਖਣਾ ਚਾਹੀਦਾ, ਕੁਸੰਗਤ ਤੋਂ ਬਚਣਾ ਚਾਹੀਦਾ ਹੈ। ਤੋ ਹੁਣ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਅਤੇ ਜਿੱਥੋਂ ਜਿੱਥੋਂ ਛੱਡਿਆ ਪ੍ਰਸੰਗ ਕੱਲ੍ਹ ਸ਼ੁਰੂ ਕਰਾਂਗੇ, ਹੁਣ ਗੁਰੂ ਸਤਿ ਸ੍ਰੀ ਅਕਾਲ।
ਤਨ ਹੈ ਗੁਰੂ ਨਾਨਕ ਸਾਹਿਬ ਤਨ।